ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਅਨੰਦ ਮਨ ਜੀ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ ਮੁੜ ਭਾਗੇ ਹੋ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਸਕਾਲ ਪੁਰਖ ਦੀ ਰਹਿਮਤ ਸਦਕਾ ਕਿਰਪਾ ਸਦਕਾ ਇਸ ਮਾਨਸ ਸਰੀਰ ਵਿੱਚ ਪਹੁੰਚਣ ਦਾ ਮੌਕਾ ਮਿਲਿਆ ਕਿਉਂਕਿ ਮਾਨਸ ਸਰੀਰ ਜਿਹੜਾ ਹੈ ਵਡਮੁੱਲੀ ਦਾਤ ਹੈ ਔਰ ਭਾਗਾਂ ਨਾਲ ਮਿਲਦਾ ਹੈ ਉਸ ਪਰਮਾਤਮਾ ਦੀ ਕਿਰਪਾ ਨਾਲ ਮਿਲਦਾ ਹੈ। ਗੁਰਬਾਣੀ ਚ ਪੜ੍ਹਿਆ ਕਰੋ ਤੇ ਗੁਰੂ ਸਾਹਿਬ ਲਿਖਦੇ ਬਾਣੀ ਚ ਕਹਿਣ ਲੱਗੇ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਕਹਿੰਦੇ ਜਦੋਂ ਉਸ ਪਰਮਾਤਮਾ ਨੂੰ ਇਸ ਮਨ ਤੇ ਤਰਸ ਪਿਆ ਉਹਨੇ ਰਹਿਮਤ ਕਰ ਦਿੱਤੀ ਕਿਰਪਾ ਕਰ ਦਿੱਤੀ ਹੈ ਤੇ ਕੀ ਦਿੱਤਾ ਇਹਨੂੰ ਇਹਨੂੰ ਐਸਾ ਸਰੀਰ ਦਿੱਤਾ ਜਿਸ ਸਰੀਰ ਦੇ ਅੰਦਰ ਇਹਨੂੰ ਗੁਰੂ ਦੀ ਪ੍ਰਾਪਤੀ ਹੋਈ। ਕਿਸੇ ਸਰੀਰ ਦੇ ਅੰਦਰ ਗੁਰੂ ਦੀ ਪ੍ਰਾਪਤੀ ਨਹੀਂ ਹੈ ਸਵਾਏ ਮਨੁੱਖ ਤੋਂ। ਜਦੋਂ ਇਹ ਮਨ ਮਨੁੱਖ ਸਰੀਰ 'ਚ ਪ੍ਰਵੇਸ਼ ਕਰਦਾ ਹੈ ਤੇ ਮਨੁੱਖ ਸਰੀਰ ਦੇ ਅੰਦਰ ਆ ਕੇ ਇਹਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹੁਣ ਧਿਆਨ ਦਿਓ ਕਿੰਨੇ ਵੱਡੇ ਭਾਗ ਪਾਨੇ ਆ ਕਿ ਸਾਨੂੰ ਇੱਥੇ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਸਾਨੂੰ ਇੱਥੇ ਗੁਰੂ ਦੀ ਪ੍ਰਾਪਤੀ ਹੋ ਗਈ। ਕਿੱਡੇ ਭਾਗ ਸਾਡੇ ਚੰਗੇ ਆ, ਉਸ ਅਕਾਲ ਪੁਰਖ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਹੁਣ ਅਸੀਂ ਮਨ ਬਿਰਤੀ ਬਣਾਉਣੀ ਹੈ, ਅਸੀਂ ਗੁਰੂ ਦੇ ਚਰਨ ਨਾਲ ਜੁੜਨਾ ਆ, ਅਸੀਂ ਆਪਣੇ ਅੰਦਰ ਦੀ ਵਿਚਾਰ ਇੱਦਾਂ ਦੀ ਬਣਾਉਣੀ ਹੈ ਕਿ ਇਹ ਜਿਹੜਾ ਜੀਵਨ ਸਾਨੂੰ ਮਿਲਿਆ ਨਾ, ਜਿਹਦੇ ਲਈ ਮਿਲਿਆ ਅਸੀਂ ਉਹ ਕੰਮ ਪੂਰਾ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਔਰ ਗੁਰੂ ਸਾਹਿਬਾਂ ਦੇ ਪਾਏ ਪੂਰਨੇ ਤੇ ਚੱਲੀਏ, ਗੁਰੂ ਸਾਹਿਬਾਂ ਦੇ ਦਰਸਾਏ ਮਾਰਗ ਤੇ ਚੱਲੀਏ। ਜਦੋਂ ਚੱਲਾਂਗੇ ਫਿਰ ਸਾਡਾ ਜਿਹੜਾ ਜੀਵਨ ਹੈ ਸਵਰ ਜਾਏਗਾ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਿਚਾਰ ਕਰਨਾ ਹੈ। ਹੁਣੇ ਆਪ ਜੀ ਗੁਰਸਿੱਖਾਂ ਪਾਸੋਂ ਕੀਰਤਨ ਸਰਵਣ ਕਰ ਰਹੇ ਸੀ। ਆਪ ਜੀ ਨੂੰ ਸਾਵਣ ਮਹੀਨੇ ਦੀ ਅੱਜ ਸ਼ਬਦ ਦੀ ਵਿਚਾਰ ਸੁਣਾ ਰਹੇ ਸਨ। ਸੋ ਵਿਚਾਰ ਕਰੀਏ ਵੀ ਜਿਹੜੇ ਮਹੀਨਿਆਂ ਦੀ ਤਬਦੀਲੀ ਆਉਂਦੀ ਹੈ ਇਹ ਕੀ ਚੀਜ਼ ਹੈ, ਇਹਦਾ ਮਤਲਬ ਕੀ ਹੈ। ਹੁਣ ਦੇਖੋ ਸਾਉਣ ਦਾ ਮਹੀਨਾ ਆਇਆ, ਇਹ ਸਾਉਣ ਦੇ ਮਹੀਨੇ ਦਾ ਮਤਲਬ ਕੀ ਹੈ ਅਸਲ 'ਚ, ਕਿਉਂਕਿ ਆਪਾਂ ਲੋਕਾਂ ਨੇ ਸਿਰਫ ਇਸੇ ਮਨ ਦੇ ਵਿੱਚ ਰੱਖਿਆ ਵੀ ਹੁਣ ਸਾਉਣ ਦਾ ਮਹੀਨਾ ਆ ਗਿਆ, ਮੌਸਮ ਤਬਦੀਲੀ ਆ, ਮੀਂਹ ਪੈਣੇ ਆ, ਫਸਲਾਂ ਹਰੀਆਂ ਭਰੀਆਂ ਹੋ ਜਾਣੀਆਂ। ਤੇ ਗੁਰੂ ਜੀ ਨੂੰ ਫਿਰ ਮਨ ਨੂੰ ਸਮਝਾਉਣ ਦੀ ਕੀ ਲੋੜ ਪੈ ਗਈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਨਾਨਕ ਮਹੱਲਾ ਚੌਥਾ ਦੇ ਅੰਦਰ ਲਿਖਦੇ ਆ, ਸਾਵਣ ਆਇਆ ਚਿਮ ਚਿਮਾ, ਸਾਵਣ ਆਇਆ ਚਿਮ ਚਿਮਾ, ਹਰ ਗੁਰਮੁਖ ਨਾਮ ਤੇ ਆਏ। ਧਿਆਨ ਦੇਣਾ, ਸਾਵਣ ਆਇਆ ਚਿਮ ਚਿਮਾ। ਹੁਣ ਵਿਚਾਰ ਕਰਨਾ ਸਾਵਣ ਕੀ ਚੀਜ਼ ਹੈ। ਸਾਵਣ ਰੁੱਤ ਦਾ ਨਾਂ ਆ, ਉਸ ਮਹੀਨੇ ਦਾ ਨਾਂ ਆ ਜਿਸ ਮਹੀਨੇ ਦੇ ਅੰਦਰ ਮੀਂਹ ਪੈਂਦੇ ਆ। ਜਿਸ ਮਹੀਨੇ ਦੇ ਅੰਦਰ ਮੀਂਹ ਪੈਣ ਦੇ ਨਾਲ ਜਿੰਨੀਆਂ ਫਸਲਾਂ ਨੇ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਉਸ ਮਹੀਨੇ ਦਾ ਨਾਂ ਸਾਵਣ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਸਮਝਾਉਣ ਲੱਗੇ ਦੇ ਮਨਾ, ਮਨੁੱਖ ਦਾ ਸਰੀਰ ਵੀ ਸਾਵਣ ਦਾ ਮਹੀਨਾ ਆ, ਮਨੁੱਖ ਦਾ ਜਨਮ ਵੀ ਸਾਵਣ ਦਾ ਮਹੀਨਾ ਆ। ਕਹਿੰਦੇ ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਮੀਂਹ ਪੈਂਦਾ ਤੇ ਬਨਸਪਤੀ ਹਰੀ ਭਰੀ ਹੋ ਜਾਂਦੀ ਆ। ਕਹਿੰਦੇ ਵਿਚਾਰ ਕਰ, ਮਨੁੱਖ ਸਰੀਰ ਵਿੱਚ ਜਦੋਂ ਇਹ ਮਨ ਆਉਂਦਾ ਨਾ ਤੇ ਇਹਦੇ ਉੱਤੇ ਉਪਦੇਸ਼ ਦਾ ਮੀਂਹ ਪੈਂਦਾ, ਕਿਸੇ ਹੋਰ ਸਰੀਰ ਦੇ ਅੰਦਰ ਉਪਦੇਸ਼ ਦਾ ਮੀਂਹ ਨਹੀਂ ਪੈਂਦਾ। ਕਹਿੰਦੇ ਇਸ ਸਰੀਰ ਦੇ ਅੰਦਰ ਮਨ ਉੱਤੇ ਉਪਦੇਸ਼ ਦਾ ਮੀਂਹ ਪੈਂਦਾ ਆ। ਹੁਣ ਦੇਖੋ, ਹੁਣ ਆਪਾਂ ਦੇਖਣਾ ਆ ਵੀ ਸਾਉਣ ਦਾ ਮਹੀਨਾ ਜਿੱਦਣ ਦਾ ਚੜਿਆ ਬੱਦਲ ਹੀ ਬੱਦਲ ਛਾਏ, ਆਪਾਂ ਲੋਕ ਹੀ ਕਹਿੰਦੇ। ਕੋਈ ਬੱਚਾ ਸਾਨੂੰ ਕਹਿੰਦਾ ਬੱਦਲ ਹੀ ਬੱਦਲ ਰਹਿੰਦੇ, ਕਹਿੰਦੇ ਪੁੱਤ ਮਹੀਨਾ ਸਾਰਾ ਰਹਿਣਾ ਨਹਾਉਣ, ਕਿਉਂਕਿ ਸਾਉਣ ਦਾ ਮਹੀਨਾ ਹੈ, ਬੱਦਲ ਰਹਿਣੇ ਹੀ ਰਹਿਣੇ। ਇਸ ਮਹੀਨੇ 'ਚ ਮੀਂਹ ਪੈਂਦੇ ਨੇ, ਬੱਦਲ ਆਉਂਦੇ ਨੇ। ਤੇ ਗੁਰੂ ਸਾਹਿਬਾਂ ਕਹਿਣ ਲੱਗੇ ਵੀ ਇਹ ਮਨੁੱਖੀ ਜਿਹੜਾ ਜੀਵਨ ਆ ਨਾ, ਜਿਹੜਾ ਸਮਾਂ ਆ ਜਿਹੜਾ ਸਾਨੂੰ ਮਨੁੱਖ ਜੀਵਨ 'ਚ ਗੁਜ਼ਾਰਨ ਲਈ ਮਿਲਿਆ, ਸਾਉਣ ਦੇ ਮਹੀਨੇ ਵਰਗਾ ਆ। ਇਸ ਮਹੀਨੇ ਅੰਦਰ ਗੁਰੂ ਨੇ ਬੱਦਲ ਦੀ ਨਿਆਈ ਸਾਡੇ 'ਤੇ ਛਾਈ ਰਹਿਣਾ, ਉਪਦੇਸ਼ ਨੇ ਰਹਿਣਾ ਹੀ ਰਹਿਣਾ। ਕਿੱਦਾਂ, ਆਪ ਦੇਖੋ ਧਿਆਨ ਨਾਲ ਦੇਖਿਆ ਕਰੋ, ਆਪ ਜੀ ਵਿਚਾਰ ਕਰਿਆ ਕਰੋ। ਜਦੋਂ ਆਪ ਜੀ ਸਵੇਰੇ ਉੱਠਦੇ ਹੋ ਤਾਂ ਆਪਦਾ ਜੀਵਨ ਸ਼ੁਰੂ ਹੁੰਦਾ। ਸ਼ੁਰੂ ਹੁੰਦਿਆਂ ਹੀ ਕੀ ਹੁੰਦਾ? ਕਈ ਸੱਜਣ ਇਸ਼ਨਾਨ ਕਰਦੇ ਆ, ਪੰਜਾਂ ਬਾਣੀਆਂ ਦਾ ਪਾਠ ਕਰਦੇ ਆ, ਸਮਝ ਲਓ ਮੀਂਹ ਆ ਗਿਆ, ਬੱਦਲ ਹੋ ਗਿਆ, ਹੈ ਨਾ। ਕੋਈ ਸੱਜਣ ਪਾਠ ਨਹੀਂ ਕਰ ਸਕਦਾ, ਉਹ ਟੀਵੀ ਲਾਉਂਦਾ ਤੇ ਦਰਬਾਰ ਸਾਹਿਬ ਸਿੱਧਾ ਪ੍ਰਸਾਰਣ ਆਉਂਦੇ, ਬੱਦਲ ਹੋ ਗਿਆ ਕਿ ਨਹੀਂ ਹੋ ਗਿਆ, ਠੀਕ। ਕੋਈ ਸੱਜਣ ਕਵੇ ਕਿ ਮੇਰੇ ਘਰ ਟੀਵੀ ਨਹੀਂ ਹੈਗਾ, ਮੈਂ ਤਾਂ ਟੀਵੀ ਨਹੀਂ ਲਾ ਸਕਦਾ, ਮੈਂ ਤਾਂ ਗਰੀਬ ਆਦਮੀ। ਪਰ ਗੁਰੂ ਰੂਪ ਪਿਆਰੀ ਸਤਸੰਗ ਜੀ ਐਸੀ ਪਰੰਪਰਾ ਚੱਲੀ ਹੈ ਕਿ ਜਦੋਂ ਸਵੇਰੇ ਉਹਦਾ ਜੀਵਨ ਸ਼ੁਰੂ ਹੁੰਦਾ ਨਾ ਤਾਂ ਉਹਨੂੰ ਗੁਰੂ ਘਰੋਂ ਆਵਾਜ਼ ਆਉਣ ਲੱਗ ਪੈਂਦੀ ਹੈ। ਉੱਥੇ ਗ੍ਰੰਥੀ ਸਿੰਘ ਪੰਜਾਂ ਬਾਣੀ ਦਾ ਪਾਠ ਕਰਨ ਦੇ ਤੁਹਾਨੂੰ ਆਵਾਜ਼ ਆਉਣ ਦੀ, ਭਾਵੇਂ ਝੁੱਗੀ 'ਤੇ ਬੈਠਾ ਹੋਵੇ ਅਤੇ ਭਾਵੇਂ ਕਿਤੇ ਫੁੱਟਪਾਥ 'ਤੇ ਲੰਮਾ ਪਿਆ ਹੋਵੇ ਤਾਂ ਵੀ ਆਵਾਜ਼ ਆਉਂਦੀ ਹੈ। ਇਹਦਾ ਮਤਲਬ ਬੱਦਲ ਹੋ ਗਿਆ ਨਾ। ਅਤੇ ਫਿਰ ਬਾਣੀ 'ਚ ਲਿਖਿਆ ਵੀ ਹੈ, ਮੇਘੇ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ। ਮੇਘਾ ਕੌਣ ਹੈ? ਬੱਦਲ। ਬੱਦਲ ਕੌਣ ਆ? ਗੁਰੂ। ਇਹ ਗੁਰੂ ਕਹਿੰਦੇ ਸਭ ਬੱਦਲ ਆ। ਜਿਵੇਂ ਅੱਜ ਵੇਖਣ ਡਿਆ ਸੌਣ ਦਾ ਮਹੀਨਾ ਅਤੇ ਬੱਦਲ ਛਾਏ ਪਏ ਨੇ, ਅਤੇ ਮਨੁੱਖੀ ਜੀਵਨ ਦੇ ਅੰਦਰ ਉਪਦੇਸ਼ 24 ਘੰਟੇ ਮਿਲਦਾ ਆ। ਭਾਵੇਂ ਪਿੰਡ ਵਿੱਚ ਰਹੋ, ਭਾਵੇਂ ਸ਼ਹਿਰ 'ਚ ਰਹੋ, ਅਤੇ ਭਾਵੇਂ ਘਰ ਦੇ ਅੰਦਰ ਬੂਹੇ ਮਾਰ ਕੇ ਰਹਿ ਲਿਓ, ਤਾਂ ਵੀ ਉੱਥੇ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੁੰਦੀ ਹੈ। ਕੋਈ ਇਹੋ ਜਿਹਾ ਜੀ ਨਹੀਂ ਜਿਹਨੂੰ ਉਪਦੇਸ਼ ਦੀ ਪ੍ਰਾਪਤੀ ਨਹੀਂ ਹੁੰਦੀ। ਐਵੇਂ ਕਹਿਣ ਨੂੰ ਆਪਾਂ ਕਹਿ ਲਈਏ, ਕਹਿਣ ਨੂੰ ਆਪਾਂ ਕਹਿ ਲਈਏ ਵੀ ਯਾਰ ਮੈਂ ਤਾਂ ਕਦੀ ਸੁਣਿਆ ਹੀ ਨਹੀਂ, ਬਈ ਬਸੁਰਤੀ ਨਹੀਂ ਸੁੱਤਾ ਹੋਵੇਗਾ ਫਿਰ ਤੂੰ, ਹੈ ਨਾ। ਜੇ ਤੂੰ ਧਿਆਨ ਦਿੰਦਾ ਮਾੜਾ ਜਿਹਾ ਵੀ, ਤੇ ਭਾਈ ਗੁਰਬਾਣੀ ਦਾ ਪ੍ਰਵਾਹ ਸਵੇਰੇ ਸ਼ੁਰੂ ਹੋ ਜਾਂਦਾ, ਠੀਕ ਹੈ। ਉਹਦੇ ਵਿੱਚ ਲਿਖਿਆ ਨਹੀਂ ਹੈਗਾ ਵੀ ਗੁਰਬਾਣੀ ਦਾ ਪ੍ਰਵਾਹ ਕਿਹਦੇ ਲਈ ਹੈ? ਇਹ ਕੇਵਲ ਤਾਂ ਕੇਵਲ ਉਸ ਜਨਮ ਲਈ ਹੈ ਜਿਸ ਜਨਮ ਦੇ ਅੰਦਰ ਮਨੁੱਖ ਨੂੰ ਉਪਦੇਸ਼ ਦੀ ਪ੍ਰਾਪਤੀ ਹੋਈ ਹੈ, ਮਨੁੱਖੀ ਜਾਮੇ ਲਈ ਹੈ। ਹੁਣ ਦੇਖੋ ਨਾ ਆਪਾਂ ਇੱਥੇ ਬੈਠੇ, ਭਾਵੇਂ ਦੇਖਿਆ ਜਾਏ ਚਾਰ ਚੁਫੇਰੇ ਜੰਗਲ ਹੀ ਜੰਗਲ ਹੈ, ਪੈਲੀਆਂ ਹੀ ਪੈਲੀਆਂ ਨੇ, ਕੀੜੇ ਮਕੌੜੇ ਸੱਪ ਡੰਗਰ ਕੁੱਤੇ ਫਿਰਨ ਡਏ ਨੇ, ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹਨਾਂ ਉੱਤੇ ਮੀਂਹ ਨਹੀਂ ਪੈਂਦਾ, ਉਹਨਾਂ 'ਤੇ ਬਦਲੀ ਨਹੀਂ ਛਾਂਦੀ, ਉਹਨਾਂ ਨੂੰ ਉਪਦੇਸ਼ ਉਹਨਾਂ ਦੇ ਉੱਤੇ ਅਸਰ ਨਹੀਂ ਕਰਦਾ। ਪਰ ਆਪਾਂ ਜੰਗਲ 'ਚ ਬੈਠੇ ਹਾਂ ਭਾਵੇਂ, ਪਰ ਗੁਰੂ ਚਰਨਾਂ 'ਚ ਬੈਠੇ ਹਾਂ, ਗੁਰਬਾਣੀ ਸਰਵਣ ਕਰਨ ਡਿਆ, ਸਾਡੇ 'ਤੇ ਅਸਰ ਹੋਣ ਡਿਆ ਨਾ। ਇਹਦਾ ਮਤਲਬ ਸਾਨੂੰ ਮੌਕਾ ਮਿਲਿਆ ਹੈ। ਇਹ ਜਿਹੜਾ ਜੀਵਨ ਹੈ ਸਾਵਣ ਦੀ ਨਿਆਈ ਹੈ, ਇਹਦੇ ਉੱਤੇ ਮੀਂਹ ਪੈਣਾ ਹੀ ਪੈਣਾ ਅਤੇ ਬੱਦਲ ਛਾਉਣਾ ਹੀ ਛਾਉਣਾ। ਹੁਣ ਧਿਆਨ ਦਿਓ, ਗੁਰੂ ਜੀ ਕੀ ਕਹਿਣ ਲੱਗੇ? ਸਾਵਣ ਆਇਆ ਚਿਮ ਚਿਮਾ। ਕਹਿੰਦੇ ਵੀ ਇਹ ਬੱਦਲ ਜਿਹੜਾ ਨਾ ਇੱਥੇ ਆ ਗਿਆ, ਠੀਕ ਹੈ। ਪਰ ਅੱਗੇ ਕੀ ਲਿਖਿਆ? ਹਰ ਗੁਰਮੁਖ ਨਾਮ ਤੇ ਆਏ। ਕਹਿੰਦੇ ਜਿਹੜਾ ਬੱਦਲ ਪੈਣ ਡਿਆ ਨਾ, ਇਹ 'ਚ ਮੀਂਹ ਕੀ ਹੈ? ਹੁਣ ਵਿਚਾਰ ਕਰਨਾ, ਮੀਂਹ ਕੀ ਚੀਜ਼ ਹੈ? ਹੁਣ ਬੱਦਲ ਛਾਏ ਆ, ਹੁਣ ਬੱਦਲ ਜਦੋਂ ਛਾਏ ਆ ਅਤੇ ਬੱਦਲ ਛਾਉਣ ਦੇ ਨਾਲ ਆਪਾਂ ਅੰਦਰ ਬੈਠੇ ਹਾਂ ਅਤੇ ਮੀਂਹ ਪੈਣ ਲੱਗ ਪਿਆ, ਬਾਹਰ ਜਾ ਕੇ ਆਪਾਂ ਮੀਂਹ 'ਚ ਨਹਾਉਣ ਲੱਗ ਪਏ। ਪਹਿਲਾਂ ਆਪਾਂ ਗੁਰਬਾਣੀ ਪੜ੍ਹੀ, ਇਹ ਬੱਦਲ ਆ, ਗੁਰਬਾਣੀ ਬੱਦਲ ਆ, ਗੁਰੂ ਬੱਦਲ ਆ। ਪਰ ਮੀਂਹ ਕਦੋਂ ਪਿਆ? ਜਦੋਂ ਗੁਰਬਾਣੀ ਦੀ ਵਿਚਾਰ ਕੀਤੀ। ਵਿਚਾਰ ਕੀ ਹੈ? ਬਰਸਾਤ ਆ, ਬਰਸਾਤ ਆ। ਕਿਵੇਂ? ਆਪ ਜੀ ਅਗਲੀਆਂ ਪੰਕਤੀਆਂ ਪੜ੍ਹ ਕੇ ਦੇਖਣਾ ਕਿਵੇਂ ਦੱਸਣ ਲੱਗੇ। ਹਰ ਗੁਰਮੁਖ ਨਾਮ ਤੇ ਆਏ। ਗੁਰਮੁਖ ਕੀ ਚੀਜ਼ ਆ? ਗੁਰਮੁਖ ਕੀ ਚੀਜ਼ ਆ? ਗੁਰਮੁਖੀ ਦਾ ਨਾਂ ਆ, ਗੁਰਮੁਖ ਪੂਰਨਤਾਈ ਦਾ ਨਾਂ ਆ, ਗੁਰਮੁਖ ਪੂਰਨਤਾਈ ਦਾ ਨਾਂ ਆ। ਜਿਹਦੀ ਆਤਮਿਕ ਅਵਸਥਾ ਪੂਰਨ ਹੋ ਚੁੱਕੀ ਹੈ, ਜਿਹਦੇ ਅੰਦਰ ਪ੍ਰਕਾਸ਼ ਹੋ ਚੁੱਕਾ ਆ, ਉਹ ਗੁਰਮੁਖ ਆ, ਤੂੰ ਗੁਰਮੁਖ ਆ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਹਰ ਗੁਰਮੁਖ ਨਾਮ ਤੇ ਆਏ। ਕਹਿੰਦੇ ਜੇ ਤੇਰੇ ਤੇ ਵੀ ਬਦਲੀ ਛਾਈ ਪਈ ਆ, ਤੈਨੂੰ ਵੀ ਸਮਾਂ ਮਿਲਿਆ ਸੌਣ ਦੇ ਮਹੀਨੇ ਵਾਂਗਣਾ, ਤੇ ਤੂੰ ਵੀ ਗੁਰਮੁਖਾਂ ਵਾਂਗਣਾ ਜਿਨ੍ਹਾਂ ਨੇ ਆਪਣੇ ਅੰਦਰ ਪੂਰਨਤਾ ਹੀ ਲੈ ਆਉਂਦੀ ਨਾ, ਉਹਨਾਂ ਵਾਂਗਣਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਤੇ ਨਾਮ ਤੇ ਆਇਆ ਹੈਗਾ। ਸਿਮਰਨ ਕਰਿਆ ਕਰ। ਕਿੰਨਾ ਵਾਂਗਣਾ? ਜਿਨ੍ਹਾਂ ਅੰਦਰ ਪੂਰਨਤਾ ਹੀ ਆ ਚੁੱਕੀ ਹੈ। ਉਹਨਾਂ ਪੂਰਨਤਾ ਹੀ ਕਿੱਥੋਂ ਲਈ ਹੈ? ਉਹਨਾਂ ਨੇ ਵੀ ਮਨੁੱਖੀ ਸਰੀਰ 'ਚ ਆ ਕੇ ਤੇ ਗੁਰੂ ਦੇ ਲੜ ਲੱਗ ਕੇ ਪੂਰਨਤਾ ਹੀ ਲਈ ਹੈ। ਤੂੰ ਉਹਨਾਂ ਵਰਗਾ ਸੁਭਾਅ ਬਣਾ, ਤੂੰ ਵੀ ਨਾਮ ਸਿਮਰਨ ਕਰ। ਫਿਰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ? ਵਿਚਾਰ ਕਰਨਾ। ਕਹਿਣ ਲੱਗੇ, ਦੁੱਖ ਭੁੱਖ ਕਾੜਾ ਸਭ ਚੁਕਾਏ ਸੀ। ਧਿਆਨ ਨਾਲ ਪੜ੍ਹੋ, ਦੁੱਖ ਭੁੱਖ ਕਾੜਾ ਸਭ ਚੁਕਾਏ ਸੀ, ਮੀਂਹ ਬੁੱਠਾ ਸ਼ੈਬਰ ਲਾਏ। ਵਿਚਾਰ ਕਰਨਾ ਹੁਣ, ਇੱਥੇ ਤਿੰਨ ਚੀਜ਼ਾਂ ਆਈਆਂ, ਦੁੱਖ ਭੁੱਖ ਤੇ ਕਾੜਾ। ਇਹ ਤਿੰਨੋਂ ਚੀਜ਼ਾਂ ਕੀ ਨੇ? ਵਿਚਾਰ ਕਰਨਾ ਆਪਾਂ। ਆਪਾਂ ਹੌਲੀ ਜੀ ਕੀ ਕਹਿ ਦੇਣਾ, ਉਹਦੇ ਦੁੱਖ ਵੀ ਖਤਮ ਹੋ ਜਾਂਦੇ ਨੇ, ਇਹਦੀ ਭੁੱਖ ਵੀ ਖਤਮ ਹੋ ਜਾਂਦੀ ਹੈ, ਤੇ ਕਾੜਾ ਕਿਹਨੂੰ ਕਹਿੰਦੇ ਆ? ਹੁਣ ਦੇਖੋ, ਬਾਹਰ ਬੱਦਲ ਆ, ਠੀਕ ਹੈ, ਤੇ ਤੁਹਾਨੂੰ ਪਸੀਨੇ ਆਉਣ ਡਏ। ਜਿਹੜਾ ਘੁੰਮ ਆ ਨਾ, ਜਿਹੜੀ ਗਰਮੀ ਹੈ, ਇਹਨੂੰ ਕਾੜਾ ਕਹਿੰਦੇ ਆ ਬਾਣੀ 'ਚ, ਇਹਨੂੰ ਕਾੜਾ ਕਹਿੰਦੇ ਆ, ਠੀਕ ਹੈ। ਬਾਹਰ ਬੱਦਲ ਛਾਏ ਹੋਏ ਆ, ਪਰ ਬੱਦਲ ਛਾਏ ਹੋਏ ਆ, ਭਾਵੇਂ ਮੀਂਹ ਪੈਣ ਡਿਆ, ਪਰ ਗੁਰੂ ਪਿਆਰਿਓ ਆਪਾਂ ਕਮਰੇ 'ਚ ਬੈਠੇ ਹਾਂ ਤੇ ਘੁੰਮ ਲੱਗੇਗਾ, ਸੁਣ ਆਪਣੀ ਗਰਮੀ ਲੱਗੇਗੀ ਤੇ ਆਪਣੇ ਮਨ ਦੇ ਵਿੱਚ ਬੇਚੈਨੀ ਆਏਗੀ। ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਭਾਈਓ ਦੇਖੋ ਵਖਿਆਣ ਕਿੱਦਾਂ ਕਰਨਾ, ਪਹਿਲਾਂ ਦੁੱਖ ਤੇ ਭੁੱਖ ਨਹੀਂ ਲੈਣਾ, ਪਹਿਲਾਂ ਕਾੜੇ ਤੋਂ ਸ਼ੁਰੂ ਹੋਣਾ ਕੰਮ, ਠੀਕ ਹੈ। ਕਾੜਾ ਕੀ ਹੈ? ਗਰਮੀ। ਕਹਿੰਦੇ ਬਾਹਰ ਬੱਦਲ ਆ ਪਰ ਕਮਰੇ 'ਚ ਬੈਠਾ ਤੇ ਗਰਮੀ ਲੱਗਦੀ ਹੈ। ਗੁਰੂ ਜੀ ਕਹਿੰਦੇ ਜਦੋਂ ਗੁਰਬਾਣੀ ਪੜ੍ਹਦਾ, ਗੁਰਬਾਣੀ ਬੱਦਲ ਆ, ਗੁਰੂ ਬੱਦਲ ਆ, ਜਦੋਂ ਗੁਰਬਾਣੀ ਪੜ੍ਹਦਾ ਆ, ਪਰ ਪੜ੍ਹਦਿਆਂ ਵੀ ਤੇਰੇ ਅੰਦਰ ਗੁੰਮ ਰਹਿੰਦਾ ਹੈ, ਤੈਨੂੰ ਗਰਮੀ ਲੱਗਦੀ ਹੈ, ਤੈਨੂੰ ਘੁੱਟਣ ਮਹਿਸੂਸ ਹੁੰਦੀ ਹੈ। ਕਿਹੜੀ ਗੱਲੋਂ? ਵੀ ਗੁਰਬਾਣੀ ਪੜ੍ਹਦਿਆਂ ਵੀ ਧਿਆਨ ਗੁਰਬਾਣੀ ਵਾਲੇ ਪਾਸੇ ਨਹੀਂ ਆ, ਮਨ ਬਿਰਤੀ ਜਿਹੜੀ ਆ ਮੋਹ ਮਾਇਆ 'ਚ ਖੁਬੀ ਹੋਈ ਹੈ, ਅੰਦਰ ਬੈਠਾ, ਅੰਦਰ ਬੈਠਾ। ਹੁਣ ਜਿਹੜਾ ਬੰਦਾ ਕਮਰੇ 'ਚ ਬੈਠਾ, ਭਾਵੇਂ ਜਿੰਨੇ ਮਰਜ਼ੀ ਬੱਦਲ ਹੋਣ, ਬਾਹਰ ਠੰਡਾ ਮੌਸਮ ਹੋਵੇ, ਉਹਨੂੰ ਗਰਮੀ ਲੱਗੂਗੀ, ਕਿਉਂਕਿ ਉਹ ਅੰਦਰ ਬੈਠਾ। ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਜਿੰਨੇ ਮਰਜ਼ੀ ਪਾਠ ਕਰ ਲਈ, ਪਰ ਜੇ ਤੇਰੀ ਮਨ ਮਿਰਤੀ ਮੋਹ ਮਾਇਆ 'ਚ ਖੁਬੀ ਹੈ, ਤੈਨੂੰ ਗਰਮੀ ਲੱਗਣੀ ਲੱਗਣੀ ਹੈ, ਬੇਚੈਨੀ ਆਉਣੀ ਆਉਣੀ, ਤੈਨੂੰ ਘੁੱਟਣ ਮਹਿਸੂਸ ਹੋਣੀ ਹੋਣੀ ਹੈ। ਦੇਖੋ ਤੁਸੀਂ ਆਪਣੇ ਝਾਤੀ ਮਾਰ ਕੇ ਦੇਖੋ, ਤੁਸੀਂ ਖੁਦ ਕਹੋਗੇ ਵੀ ਅਸੀਂ ਵੀ ਗੁਰਬਾਣੀ ਪੜ੍ਹਦੇ ਹਾਂ, ਪਾਠ ਕਰ ਰਹੇ ਹਾਂ, ਤੇ ਕੀ ਮਨ 'ਚ ਆਉਂਦਾ? ਸਾਨੂੰ ਕੁਛ ਲੱਭਾ ਤਾਂ ਨਹੀਂ ਅਜੇ ਤੱਕ, ਕੰਮ ਕਾਰ ਤੇ ਕੋਈ ਬਣ ਨਹੀਂ ਰਿਹਾ, ਹੈ ਨਾ ਘੁੱਟਣ, ਹੈ ਨਾ ਗਰਮੀ, ਹੈ ਨਾ ਗੁੰਮ, ਕਿਹੜੀ ਗੱਲੋਂ? ਵੀ ਅਜੇ ਤੱਕ ਇੰਨੇ ਪਾਠ ਕੀਤੇ ਆ, ਕੋਈ ਕੰਮ ਬਣਿਆ ਤੇ ਨਹੀਂ, ਲੱਭਾ ਤੇ ਕੁਛ ਨਹੀਂ, ਗੱਲਬਾਤ ਕੋਈ ਬਣੀ ਨਹੀਂ, ਨਾ ਪ੍ਰਕਾਸ਼ ਹੋਣ ਡਿਆ, ਕਿਹੜੀ ਗੱਲੋਂ? ਕਿਉਂਕਿ ਤੁਸੀਂ ਅੰਦਰ ਬੈਠੇ ਹੋ, ਬਾਣੀ ਪੜ੍ਹਦਿਆਂ ਵੀ ਤੁਸੀਂ ਮੋਹ ਮਾਇਆ 'ਚ ਬੈਠੇ ਹੋ। ਹੋਰ ਪੰਕਤੀ ਪੜ੍ਹਿਓ, ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੰਕਤੀ ਇੱਕ ਆਉਂਦੀ ਹੈ, ਕਹਿੰਦੇ ਬਾਣੀ ਪੜ੍ਹਨ ਡਿਆ, ਬਾਣੀ ਪੜ੍ਹਨ ਡਿਆ, ਪਾਠ ਕਰਨ ਡਿਆ, ਪਾਠ ਕਰਦਿਆਂ ਕਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਨਮੁਖ ਬੋਲੇ, ਮਨਮੁਖ ਬੋਲੇ ਅੰਦਲੇ ਇਸ ਸਮੇਂ ਅਗਨੀ ਕਾ ਵਾਸ। ਦੇਖੋ ਗੁਰਬਾਣੀ ਤੁਸੀਂ ਧਿਆਨ ਨਾਲ ਪੜਿਆ ਕਰੋ, ਜਦੋਂ ਤੁਹਾਡੇ ਮਨ 'ਚ ਆ ਜਾਂਦੀ ਨਾ ਵੀ ਮੈਂ ਅੱਜ 6 ਪਾਠ ਕਰਨੇ, ਮੈਂ 10 ਪਾਠ ਕਰਨੇ, ਸਪੀਡ ਜਾਂਦੀ ਆ ਵੱਧ, ਸੋਝੀ ਕੋਈ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਕਹਿਣ ਕੀ ਡਏ, ਠੀਕ, ਤੁਹਾਡੀ ਗੁਰੂ ਗ੍ਰੰਥ ਸਾਹਿਬ ਨਾਲ ਗੱਲਬਾਤ ਕੋਈ ਨਹੀਂ ਹੋਣ ਡਈ, ਗੁਰੂ ਗ੍ਰੰਥ ਸਾਹਿਬ ਬੋਲੀ ਜਾਂਦੇ ਨੇ, ਤੁਸੀਂ ਸੁਣਿਆ ਹੀ ਨਹੀਂ, ਠੀਕ ਹੈ ਨੀ, ਕੀ ਕੀਤਾ? ਅੱਗਾ ਦੌੜ ਤੇ ਪਿੱਛਾ ਚੌੜ, ਫਿਰ ਤੁਹਾਡੇ ਤੇ ਲਾਗੂ ਹੋ ਗਿਆ, ਪੜ ਪੜ ਗੱਡੀ ਲਤੀਫ ਪਾਂਦੀਆਂ ਪੜਨਾ। ਹੁਣ ਧਿਆਨ ਦੇਣਾ, ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਮਨਮੁਖ ਬੋਲੇ, ਕਹਿੰਦੇ ਮਨਮੁਖ ਦੀ ਪਛਾਣ ਆ, ਕਹਿੰਦੇ ਕੀ ਪਛਾਣ ਆ? ਕਹਿੰਦੇ ਬੋਲਾ ਹੁੰਦਾ, ਬੋਲਾ ਕੰਨਾਂ ਤੋਂ ਨਹੀਂ ਹੁੰਦਾ, ਉਹਨੂੰ ਸੰਸਾਰ ਦੀਆਂ ਗੱਲਾਂ ਸੁਣਦੀਆਂ, ਠੀਕ ਹੈ ਬਈ, ਮਨਮੁਖ ਕਿੱਥੋਂ ਹੋਇਆ, ਬੋਲਾ ਕਿੱਥੋਂ ਹੋਇਆ? ਮਨਮੁਖ ਬੋਲੇ ਅੰਧਲੇ ਤਿਸਮੇਂ ਅਗਨੀ ਕਾ ਵਾਸ। ਅਗਨੀ ਕੀ ਹੈ? ਅਗਨੀ ਮੋਹ ਮਾਇਆ ਨੂੰ ਕਹਿੰਦੇ, ਕਹਿੰਦੇ ਉਹਦੇ ਮਨ ਵਿੱਚ ਮੋਹ ਮਾਇਆ ਦਾ ਵਾਸਾ ਸੀਗਾ। ਤੇ ਧਿਆਨ ਰੱਖਿਓ ਆਪ ਜੀ, ਬੰਦਾ ਬੋਲਾ ਕਦੋਂ ਹੁੰਦਾ? ਉਹਦੀ ਕੋਈ ਨਸ ਪਰਸ ਹੋ ਗਈ, ਠੀਕ, ਉਹਦੀ ਨਸ ਦੇ ਅੰਦਰ ਕੋਈ ਪਾਣੀ ਪੈ ਗਿਆ, ਠੀਕ ਹੈ। ਆਹ ਕੱਲ ਦੀ ਗੱਲ ਹੈ, ਉਹ ਸੱਜਣ ਮਿਲੇ ਤੇ ਕਹਿੰਦੇ ਬਾਬਾ ਜੀ ਪਤਾ ਨਹੀਂ ਕੀ ਗੱਲ ਹੋ ਗਈ, ਮੈਂ ਬੋਲਾ ਜਾ ਹੋ ਗਿਆ, ਕੀ ਗੱਲ ਹੋ ਗਈ? ਲੱਗਦਾ ਮੇਰੇ ਕੰਨ 'ਚ ਪਾਣੀ ਪੈ ਗਿਆ ਤੇ ਨਾੜੀ ਬਲੋਕ, ਇਹਦਾ ਮਤਲਬ ਕੁਝ ਪੈ ਗਿਆ ਤੇ ਬਲੋਕ ਹੋ ਗਈ ਨਾ, ਸੁਣਨੋਂ ਘੱਟ ਗਿਆ ਨਾ। ਤੇ ਗੁਰੂ ਨੂੰ ਪਿਆਰੀ ਸਾਹਿਬ ਸਿੰਘ, ਤੁਹਾਡੀ ਮਨ ਦੀ ਨਾੜੀ ਅੰਦਰ, ਕੰਨ ਦੀ ਨਾੜੀ ਅੰਦਰ ਮੋਹ ਮਾਇਆ ਦੀ ਖਿੱਚ ਪੈ ਗਈ, ਇਸ ਕਰਕੇ ਗੁਰਬਾਣੀ ਨਹੀਂ ਸੁਣਦੀ ਹੈ। ਮਨਮੁਖ ਬੋਲੇ ਅੰਦਲੇ, ਅਗਨੀ ਕੀ ਚੀਜ਼ ਆ? ਮੋਹ ਮਾਇਆ। ਕਹਿੰਦੇ ਉਹ ਮੋਹ ਮਾਇਆ ਨੇ ਤੁਹਾਡੀ ਮਨ ਦੀ ਨਸ ਨੱਪ ਲਈ ਹੈ, ਗੁਰਬਾਣੀ ਪੜ੍ਹਦੇ ਜ਼ਰੂਰ ਹੋ ਪਰ ਤੁਹਾਨੂੰ ਗੁਰੂ ਦੀ ਗੱਲ ਨਹੀਂ ਸੁਣਦੀ, ਠੀਕ ਹੈ ਵੀ। ਹੋ ਗਿਆ ਬੋਲੇ ਅੰਦਲੇ, ਕਿਹਨੂੰ ਕਹਿੰਦੇ? ਅੰਨੇ, ਅੰਨਾ ਕੌਣ ਹੈ? ਹੁਣ ਇੱਕ ਬੰਦੇ ਨੂੰ ਕਹੀਏ ਵੀ ਭਾਈ ਸਾਹਿਬ ਉੱਥੋਂ ਖੱਬੇ ਮੁੜ ਜਾਓ, ਅੱਗੇ ਸਾਹਮਣੇ ਉਹ ਮਹੱਲਾ ਹੈਗਾ, ਉੱਥੇ ਫਲਾਣਾ ਸੋ ਤੁਹਾਨੂੰ ਮਿਲ ਪਊਗਾ। ਉਹ ਉੱਥੇ ਗਿਆ, ਫਿਰ ਮੁੜ ਆਇਆ, ਕਹਿੰਦਾ ਕਿੱਥੋਂ ਮੁੜਨਾ ਭਾਜੀ? ਉਹ ਕਹਿੰਦਾ ਭਾਈ ਤੂੰ ਅੰਨਾ ਤਾਂ ਨਹੀਂ ਕਿਤੇ? ਇਹਦਾ ਮਤਲਬ ਜਿਹਨੂੰ ਰਾਹ ਦੱਸਣ ਤੇ ਵੀ ਰਾਹ ਦਾ ਨਾਂ ਪਤਾ ਲੱਗ ਗਈ, ਕਿਹਦਾ? ਅੰਨਾ। ਤੇ ਗੁਰੂ ਸਾਹਿਬ ਨੇ ਕਹਿੰਦਾ ਮੈਂ ਮਨ ਨੂੰ 24 ਘੰਟੇ ਸਮਝਾਉਂਦਾ ਵੀ ਨਾਮ ਸਿਮਰਨ ਹੀ ਮਰ ਗਿਆ, ਪਰਮਾਤਮਾ ਵਾਲੇ ਪਾਸੇ ਜੇ ਨਹੀਂ ਕਰਦਾ ਤੇ ਫਿਰ ਅੰਨਾ ਹੀ ਆ। ਮਨਮੁਖ ਬੋਲੇ ਅੰਦਲੇ ਤਿਸਮੇ ਅਗਨੀ ਕਾ ਵਾਸ। ਅੱਗੋਂ ਪੜ ਲਿਓ ਪੰਕਤੀ, ਹੁਣ ਬਾਣੀ ਸੁਰਤ ਨਾ ਬੁਝਣੀ, ਬਾਣੀ ਸੁਰਤ ਨਾ ਬੁਝਣੀ, ਸ਼ਬਦ ਨਾ ਕਰੇ ਪ੍ਰਗਾਸ਼। ਦੇਖੋ ਕੰਮ ਨਿਬੜ ਗਿਆ। ਹੁਣ ਜਿਹੜੀ ਗੱਲ ਅਸੀਂ ਕਹਿ ਰਹੇ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਬਾਣੀ ਸੁਰਤ ਨਾ ਬੁਝਣੀ। ਕਹਿੰਦਾ ਬਾਣੀ ਪੜ੍ਹਦਾ ਰਾਤ ਦਿਨ, ਹੇਕਾਂ ਲਾ ਲਾ ਕੇ ਪੜ੍ਹਦਾ ਏ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੁਰਤ ਨਾ ਬੁੱਝਣੀ, ਕਹਿੰਦੇ ਆਪਣੀ ਸੁਰਤ ਨੂੰ ਸ਼ਬਦ ਨਾਲ ਕਿਵੇਂ ਜੋੜਨਾ ਹੈ, ਇਹ ਇਸ ਬਾਣੀ ਦੇ ਅੰਦਰੋਂ ਜਾਣਕਾਰੀ ਨਹੀਂ ਲੈਂਦਾ। ਬਾਣੀ ਸੁਰਤ ਨਾ ਬੁੱਝਣੀ, ਸ਼ਬਦ ਨਾ ਕਰੇ ਪ੍ਰਕਾਸ਼, ਕਹਿੰਦੇ ਆਪਣੀ ਸੁਰਤ ਦੇ ਅੰਦਰ ਉਸ ਸ਼ਬਦ ਦਾ ਪ੍ਰਕਾਸ਼ ਨਹੀਂ ਕਰਦਾ। ਕਹਿੰਦਾ ਆਪਾਂ ਸ਼ਬਦ ਕੀ ਉਪਦੇਸ਼, ਪ੍ਰਕਾਸ਼ ਕੀ ਹੈ, ਚਾਨਣ, ਪ੍ਰਕਾਸ਼ ਚਾਨਣ ਨੂੰ ਕਹਿੰਦੇ ਨਾ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਆਪਣੀ ਸੁਰਤ ਦੇ ਅੰਦਰ ਸ਼ਬਦ ਸੁਰ ਦਾ ਮਿਲਾਪ ਕਿਵੇਂ ਕਰਨਾ, ਕਹਿੰਦੇ ਇਸ ਗੁਰਬਾਣੀ ਦਾ, ਇਸ ਉਪਦੇਸ਼ ਦਾ ਆਪਣੇ ਅੰਦਰ ਚਾਨਣ ਹੀ ਨਹੀਂ ਕਰਦਾ, ਦੀਵਾ ਹੀ ਨਹੀਂ ਬਲਦਾ। ਕੀ ਕਰਦਾ, ਬੱਦਲ ਤੇ ਛਾਏ ਆ, ਬੱਦਲ ਤੇ ਛਾਏ ਆ ਪਰ ਗਰਮੀ ਲੱਗਣ ਡਈ ਹੈ, ਘੁੱਟਣ ਮਹਿਸੂਸ ਹੋਣ ਡਈ ਹੈ, ਕਿਉਂਕਿ ਕਮਰੇ ਚੋਂ ਬਾਹਰ ਨਹੀਂ ਹੋਣ ਡਿਆ, ਬਾਣੀ ਪੜ੍ਹਨ ਡਿਆ, ਬਾਣੀ ਬੱਦਲ ਆ, ਬਾਣੀ ਪੜ੍ਹਨ ਡਿਆ, ਗੁਰੂ ਦੇ ਲੜ ਲੱਗਾ, ਗੁਰੂ ਬੱਦਲ ਆ, ਪਰ ਮੋਹ ਮਾਇਆ ਦੇ ਵਿੱਚੋਂ ਬਾਹਰ ਨਹੀਂ ਹੋਣ ਡਿਆ, ਇਸ ਕਰਕੇ ਘੁੱਟਣ ਮਹਿਸੂਸ ਹੋਣ ਡਈ ਹੈ। ਠੀਕ ਹੈ, ਤੇ ਫਿਰ ਕੀ ਕਹਿੰਦੇ ਗੁਰੂ ਜੀ, ਕਹਿੰਦੇ ਦੁੱਖ ਭੁੱਖ ਕਾੜਾ ਸਭ ਚੁਕਾਇਆ ਸੀ, ਮੀਬੁੱਠਾ ਸ਼ੈਬਰ ਲਾਏ, ਕਹਿੰਦੇ ਵੀ ਜਿਹੜਾ ਪੁਰਾਣੀ ਬਾਹਰ ਮੀਂਹ ਪੈਣ ਡਿਆ ਤੇ ਜਾ ਕੇ ਮੀਂਹ ਚਿੰਨਾਉਂਦਾ ਆ, ਜਾ ਕੇ ਮੀਂਹ ਚਿੰਨਾਉਂਦਾ ਆ, ਉਹਨੂੰ ਫਿਰ ਘੁੱਟਣ ਮਹਿਸੂਸ ਨਹੀਂ ਹੁੰਦੀ, ਉਹਨੂੰ ਘੁੱਟਣ ਮਹਿਸੂਸ ਨਹੀਂ ਹੁੰਦੀ, ਉਹਨੂੰ ਗਰਮੀ ਨਹੀਂ ਲੱਗਦੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਮੀਂਹ ਬੁੱਠਾ ਸ਼ਬਰ ਲਾਏ, ਸ਼ਬਰ ਦਾ ਮਤਲਬ ਕੀ ਹੁੰਦਾ, ਝੜੀ ਲਾ ਕੇ ਵਰਨਾ, ਲਗਾਤਾਰ ਵਰਨਾ। ਕਹਿੰਦੇ ਫਿਰ ਜਿਹਨਾਂ ਉੱਤੇ ਇਹ ਗੁਰਬਾਣੀ ਪੜ੍ਹ ਕੇ ਤੇ ਵਿਚਾਰ ਕਰਕੇ ਜਿਹਨਾਂ ਦੇ ਅੰਦਰ ਨਾਮ ਦਾ ਮੀਂਹ ਪੈਣ ਲੱਗ ਪੈਂਦਾ ਹੈ, ਜਿਹਨਾਂ ਦੇ ਸਵਾਸਾਂ ਸਿਮਰਨ ਚੱਲਣ ਲੱਗ ਪੈਂਦਾ ਹੈ, ਲੱਗਿਆ ਪਤਾ, ਜਿਹਨਾਂ ਦੇ ਝੜੀ ਦੀ ਨਿਆਈ ਮੀਂਹ ਵਰਨ ਲੱਗ ਪੈਂਦਾ, ਕਿਵੇਂ, ਬਾਣੀ ਚ ਪੜੋ, ਸਾਸ ਸਾਸ ਸਿਮਰੋ ਗੋਬਿੰਦ। ਕਹਿੰਦੇ ਜਿਹੜੇ ਹਰ ਸਵਾਸ ਦੇ ਅੰਦਰ ਸਿਮਰਨ ਕਰਨ ਲੱਗ ਪੈਂਦੇ ਆ, ਜਿਹਨਾਂ ਦੇ ਸਵਾਸਾਂ ਦੇ ਅੰਦਰ ਸਿਮਰਨ ਚੱਲ ਪੈਂਦਾ ਹੈ, ਜਿਹੜੇ ਮੋਹ ਮਾਇਆ ਦੀ ਖਿੱਚ ਤੋਂ ਬਾਹਰ ਹੋ ਜਾਂਦੇ ਨੇ ਤੇ ਫਿਰ ਮੀਂਹ ਚ ਨਹਾਉਂਦੇ ਨੇ, ਕਹਿੰਦਾ ਭਾਵ 24 ਘੰਟੇ ਸਿਮਰਨ ਕਰਦੇ ਨੇ, ਕਹਿੰਦੇ ਫਿਰ ਉਹਨਾਂ ਨੂੰ ਗਰਮੀ ਨਹੀਂ ਲੱਗਦੀ, ਉਹਨਾਂ ਨੂੰ ਘੁੱਟਣ ਮਹਿਸੂਸ ਨਹੀਂ ਹੁੰਦੀ, ਕਾੜਾ ਦਾ ਪਤਾ ਲੱਗ ਗਿਆ। ਆਂਦਾ ਫਿਰ ਜਿਹਦੀ ਘੁੱਟਣ ਮਹਿਸੂਸ ਨਹੀਂ ਹੁੰਦੀ, ਜਿਹਨੂੰ ਗਰਮੀ ਨਹੀਂ ਲੱਗਦੀ, ਜਿਹੜਾ ਇਸ ਮੀਂਹ ਚ ਨਹਾਉਣ ਲੱਗ ਪੈਂਦਾ ਹੈ, ਪਹਿਲਾਂ ਉਹਦੀ ਘੁੱਟਣ ਖਤਮ ਹੋਈ, ਫਿਰ ਭੁੱਖ ਖਤਮ ਹੋਈ, ਕਿਹੜੀ ਭੁੱਖ, 24 ਘੰਟੇ ਨੂੰ ਤ੍ਰਿਸ਼ਨਾਵਾਂ ਆਸਾਂ ਭਾਵਨਾ ਦੀ ਭੁੱਖ ਲੱਗੀ ਰਹਿੰਦੀ ਸੀ, ਹੁਣ ਰੱਜ ਗਿਆ ਏ। ਕੀ ਕਹਿੰਦਾ, ਜੋਤ ਸੁਭਾਵੇ ਨਾਨਕਾ ਸਹੀ ਗੱਲ ਚੰਗੀ, ਕੋਈ ਦਰਸਿਮਰਨ ਚੱਲਣ ਲੱਗ ਪਿਆ, ਹੁਣ ਛੱਡ ਕਹਿੰਦਾ ਕੁਛ ਨਹੀਂ ਚਾਹੀਦਾ, ਸਭ ਝੂਠ ਆ, ਸਭ ਝੂਠ ਆ, ਕੁਛ ਨਹੀਂ ਚਾਹੀਦਾ, ਮਨ ਬਿੱਤੀ ਬਣ ਗਈ। ਫਿਰ ਗੁਰੂ ਜੀ ਕਹਿੰਦੇ ਜਦੋਂ ਦੀ ਭੁੱਖ ਮਿਟ ਗਈ, ਜਦੋਂ ਭੁੱਖ ਮਿਟ ਗਈ ਤੇ ਫਿਰ ਕੀ ਆਇਆ, ਪਿੱਛੋਂ ਉੱਪਰ ਨੂੰ ਜਾਣ ਡੇ ਆਪਾਂ, ਪਹਿਲਾਂ ਅਸੀਂ ਦੁੱਖ ਭੁੱਖ ਤੇ ਕਾੜਾ, ਤੇ ਆਪਾਂ ਵਖਾਣ ਕਿੱਦਾਂ ਕਰਨੇ ਆ, ਕਾੜਾ ਫਿਰ ਭੁੱਖ ਤੇ ਫਿਰ ਦੁੱਖ, ਦੁੱਖ ਕੀ ਹੈ, ਦੁੱਖ ਕੀ ਹੈ, ਠੀਕ। ਅਸੀਂ ਵੀ ਕਿਤੇ ਵੇਖਣ ਡੇ ਸਾਂ ਤੇ ਲਿਖਿਆ ਸੀ, ਆਂਦਾ ਤੇ ਦੁੱਖ ਦੂਰ ਹੋ ਜਾਂਦੇ, ਕਿਹੜੇ ਦੁੱਖ ਬਈ, ਦੁੱਖ ਹੈ ਕਿਹੜਾ ਆ, ਪਤਾ ਨੀ ਦੁੱਖ ਕਿਹਨੂੰ ਕਹਿੰਦੇ, ਕਦੀ ਗੌਰ ਕੀਤੀ ਆਪਾਂ ਦੁੱਖ ਕਿਹਨੂੰ ਕਹਿੰਦੇ, ਠੀਕ, ਕਿਉਂ ਆਪਾਂ ਨੂੰ ਮਾੜਾ ਜਿਹਾ ਲੱਕ ਪੀੜਾਉਣ ਲੱਗ ਪਿਆ, ਕਹਿੰਦਾ ਦੁੱਖ ਲੱਗ ਗਿਆ, ਮਾੜੀ ਜਿਹੀ ਲੱਤ ਸੱਟ ਲੱਗ ਗਈ, ਦੁੱਖ ਲੱਗ ਗਏ, ਹੈ ਨਾ, ਕਿਸੇ ਕੋਲ ਪੈਸੇ ਲੈਣੇ ਸੀ ਦੇ ਕੇ ਨਹੀਂ, ਕਹਿੰਦਾ ਮੈਂ ਦੁਖੀ ਬੜਾ, ਮੈਨੂੰ ਪੈਸੇ ਨਹੀਂ ਦੇਣ ਦੇ, ਠੀਕ ਆ, ਕਿਤੇ ਦਿਹਾੜੀਆਂ 4 ਲਾਈਆਂ ਉਹਨੇ ਪੈਸੇ ਦਿੱਤੇ, ਕਹਿੰਦਾ ਮੈਂ ਬੜਾ ਦੁਖੀ, ਕਹਿੰਦਾ ਕੀ ਗੱਲ ਹੋ ਗਈ, ਦਿਹਾੜੀਆਂ 4 ਲਾਈਆਂ, 2 ਦਿੱਤੀਆਂ, 2 ਦਿੱਤੀਆਂ ਨੇ, ਅਜੇ ਤੱਕ ਮੈਂ ਦੁਖੀ ਬੜਾ, ਇਹਨੂੰ ਦੁੱਖ ਕਹਿੰਦੇ ਆ ਆਪਾਂ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ, ਪਾਤਸ਼ਾਹ ਤੁਸੀਂ ਕਿਰਪਾ ਕਰੋ, ਦੁੱਖ ਕਿਹਨੂੰ ਕਹਿੰਦੇ ਹੋ, ਚੱਲ ਸੁਣਿਓ ਕਿਹਨੂੰ ਕਹਿੰਦੇ ਦੁੱਖ, ਆਂਦੇ ਉਹ ਭੋਲਿਆ ਆਤ ਦੱਸਾਂ ਤੈਨੂੰ ਦੁੱਖ ਕਿਹੜੇ ਕਿਹੜੇ ਲੱਗੇ ਆ, ਆਂਦਾ ਦੁੱਖ ਵਿਛੋੜਾ, ਆਂਦੇ ਜਦੋਂ ਪਰਮਾਤਮਾ ਤੋਂ ਵਿਛੜਿਆ ਸੀ ਨਾ, ਸਭ ਤੋਂ ਪਹਿਲਾਂ ਤੈਨੂੰ ਦੁੱਖ ਉਹ ਲੱਗਾ ਸੀ, ਦੱਸੋ ਆਪਾਂ ਗੌਰ ਕੀਤੀ, ਆਪਾਂ ਝੂਠੀਆਂ ਦਾਤਾਂ ਦੁੱਖ ਮੰਗਦੇ ਫਿਰਦੇ ਹਾਂ, ਦਿਹਾੜੀਆਂ ਨੂੰ ਦੁੱਖ ਮੰਨਦੇ ਫਿਰਦੇ ਹਾਂ, ਲੱਕ ਪਿੰਡ ਨੂੰ ਦੁੱਖ ਮੰਨਦੇ ਫਿਰਦੇ ਹਾਂ, ਸਭ ਤੋਂ ਵੱਡਾ ਦੁੱਖ ਇਸ ਆਤਮਾ ਨੂੰ ਲੱਗਾ ਜਦੋਂ ਇਹ ਪਰਮਾਤਮਾ ਨਾਲੋਂ ਵਿਛੜੀ ਸੀ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਕਹਿੰਦੇ ਬੜਾ ਦੁੱਖ ਲੱਗਾ ਇਹਨੂੰ, ਇਹ ਪਰਮਾਤਮਾ ਤੋਂ ਵਿਛੜੀ, ਅਗਲਾ ਦੁੱਖ ਲੱਗਾ ਇਸ ਆਤਮਾ ਨੂੰ, ਇਹਨੂੰ ਭੁੱਖ ਲੱਗੀ ਕਾਹਦੀ, ਨਾਮ ਦੀ, ਉਸ ਤੋਂ ਅਗਲਾ ਦੁੱਖ ਲੱਗਾ ਕਿਹੜਾ, ਸਖਤ ਵਾਰ ਜਮਦੂਤ, ਕਹਿੰਦੇ ਜਿਹੜੇ ਸਰੀਰ ਚ ਆਉਂਦੀ ਉਸ ਸਰੀਰ ਦੇ ਵਿੱਚ ਇਹਨੂੰ ਜਮਦੂਤਾਂ ਦੀ ਮਾਰ ਪੈਂਦੀ, ਦੁੱਖ ਲੱਗਾ ਨਾ ਇਹਨੂੰ। ਸੋ ਧੀਆਂ ਪੁੱਤਰ ਕਾਰਾਂ ਕੋਠੀਆਂ ਸੰਸਾਰੀ ਸੁੱਖਾਂ ਦੇ ਵਿੱਚ ਦੁੱਖ ਨਹੀਂ ਹੈ, ਅਸਲੀ ਦੁੱਖ ਪਰਮਾਤਮਾ ਤੋਂ ਵਿਛੋੜਾ ਆ। ਹੁਣ ਧਿਆਨ ਦਿਓ ਫਿਰ ਇੱਥੇ ਕੀ ਲਿਖਿਆ, ਦੁੱਖ ਭੁੱਖ ਕਾੜਾ ਸਭ ਚੁਕਾਏ ਸੀ, ਕਹਿੰਦੇ ਜਿਹਦੇ ਅੰਦਰੋਂ ਗਰਮੀ ਖਤਮ ਹੋ ਜਾਊਗੀ ਉਹਦੀ ਭੁੱਖ ਮਿਟ ਜਾਊਗੀ, ਤ੍ਰਿਸ਼ਨਾਵਾਂ ਭਾਵਨਾ ਸਭ ਖਤਮ ਹੋ ਜਾਣਗੀਆਂ। ਜਦੋਂ ਖਤਮ ਹੋ ਗਈਆਂ ਫਿਰ ਉਹਨੂੰ ਕਦੀ ਜਮਦੂਤ ਹੱਥ ਨਹੀਂ ਲਾ ਸਕਦੇ। ਦੁੱਖ ਖਤਮ ਹੋ ਗਿਆ ਉਹਦਾ, ਉਹਨੂੰ ਜਮਦੂਤ ਹੱਥ ਨਹੀਂ ਲਾ ਸਕਦੇ, ਫਿਰ ਉਹ ਪਰਮਾਤਮਾ 'ਚ ਮਿਲ ਜਾਊਗੀ। ਵਿਛੋੜਾ ਦੁੱਖ ਸੀ ਨਾ, ਖਤਮ ਹੋ ਗਿਆ, ਸਭ ਚੁਕਾਏ ਸੀ, ਵਾਹ ਬਈ ਵਾਹ। ਕਹਿੰਦੇ ਜਿਹਨਾਂ ਅੰਦਰ ਨਾਮ ਦਾ ਮੀਂਹ ਪੈਂਦਾ ਨਾ, ਉਹਨਾਂ ਦੇ ਆ ਸਾਰੇ ਹੀ ਦੁੱਖ ਭੁੱਖ ਤੇ ਕਾੜਾ ਸਭ ਖਤਮ ਹੋ ਜਾਂਦੇ ਆ। ਕਿਹਨਾਂ ਦੇ? ਜਿਹੜੇ ਨਾਮ ਸਿਮਰਨ ਕਰਦੇ ਆ, ਜਿਹਨਾਂ ਅੰਦਰ ਬਰਸਾਤ ਹੁੰਦੀ ਹੈ। ਇਹਦਾ ਮਤਲਬ ਜਿਹਨਾਂ ਅੰਦਰ ਨਾਮ ਦਾ ਮੀਂਹ ਪੈਂਦਾ ਹੈ, ਗੁਰੂ ਪਿਆਰੀ ਸਾਹਿਬ, ਜਿਹਨਾਂ ਚਿਰ ਸਾਡੇ ਅੰਦਰ ਮੀਂਹ ਨਹੀਂ ਪਵੇਗਾ ਉਹਨਾਂ ਚਿਰ ਸਾਡੇ ਅੰਦਰ ਮਨ ਤ੍ਰਿਪਤ ਨਹੀਂ ਹੋਵੇਗਾ। ਸੋ ਵਿਚਾਰ ਕਰਨਾ। ਹੁਣ ਅੱਗੇ ਗੁਰੂ ਜੀ ਦੇਖੋ ਕੀ ਕਹਿੰਦੇ। ਗੁਰੂ ਜੀ ਕਹਿੰਦੇ ਟੁੰਡੇਦੀਏ ਸੁਹਾਗ ਕੋ, ਟੁੰਡੇਦੀਏ ਸੁਹਾਗ ਕਹੋ ਤੋ ਤਨਕਾਈ ਕੋਰ। ਟੁੰਡੇਦੀਏ, ਟੁੰਡੇਦੀਏ ਲੱਭਣ ਵਾਲੀਏ, ਸੁਹਾਗ ਕਹੋ ਖਸਮ ਨੂੰ, ਰੱਬ ਨੂੰ, ਪਰਮਾਤਮਾ ਨੂੰ। ਕਹਿੰਦੇ ਆਤਮਾ ਉਹ ਰੱਬ ਲੱਭਣ ਵਾਲੀ ਹੈ, ਆਪਣਾ ਖਸਮ ਲੱਭਣ ਵਾਲੀ ਹੈ। ਰੋਜ਼ ਰੱਬ ਲੱਭਦੀ ਫਿਰਦੀ ਹੈ, ਸਵੇਰੇ ਤੜਕੇ ਉੱਠਦੀ ਹੈ, ਇਸ਼ਨਾਨ ਕਰਦੀ ਹੈ, ਪਾਠ ਕਰਦੀ ਹੈ, ਗੁਰਦੁਆਰੇ ਜਾਂਦੀ ਹੈ, ਮੱਥਾ ਟੇਕਦੀ ਹੈ, ਥਾਂ ਥਾਂ 'ਤੇ ਪੁੰਨ ਦਾਨ ਕਰਦੀ ਫਿਰਦੀ ਹੈ। ਤੋ ਤਨਕਾਈ ਕੋਰ, ਕੋਰ ਕਿਹਨੂੰ ਕਹਿੰਦੇ ਆ? ਕਸਰ, ਘਾਟ। ਕਹਿੰਦੇ ਫਿਰ ਮਾਰ ਝਾਤੀ, ਇੰਨੇ ਸਾਲ ਹੋ ਗਏ ਤੈਨੂੰ ਇੱਥੇ ਧਰਤੀ 'ਤੇ ਆਈ ਨੂੰ, ਤੈਨੂੰ ਇੰਨੇ ਸਾਲ ਹੋ ਗਏ ਨੇ ਗੁਰੂ ਦੇ ਦਰ 'ਤੇ ਜਾਂਦਿਆਂ, ਪਾਠ ਕਰਦਿਆਂ, ਇਸ਼ਨਾਨ ਕਰਦਿਆਂ, ਪੁੰਨਦਾਨ ਕਰਦਿਆਂ, ਉਹ ਤੇਰੇ ਅੰਦਰ ਕਿਹੜੀ ਕਸਰ ਆ ਤੈਨੂੰ ਅਜੇ ਤੱਕ ਨਹੀਂ ਮਿਲਿਆ? ਤੈਨੂੰ ਅਜੇ ਤੱਕ ਨਹੀਂ ਮਿਲਿਆ ਕਿਹੜੀ ਕਸਰ ਆ ਤੇਰੇ ਅੰਦਰ, ਕਿਹੜੀ ਘਾਟ ਆ ਤੇਰੇ ਅੰਦਰ? ਮਾਰ ਝਾਤੀ ਬੜੀ ਪਰੇਸ਼ਾਨ ਹੋਈ, ਕਹਿੰਦੀ ਕਮਾਲ ਆ, ਅਤੇ ਮੈਂ ਕਦੀ ਗੌਰੀ ਨਹੀਂ ਕੀਤੀ। ਚਾਚਿਆ ਆਪਾਂ ਕਦੀ ਗੌਰੀ ਨਹੀਂ ਕੀਤੀ ਵੀ ਇੰਨੇ ਇੰਨੇ ਸਾਲ ਹੋ ਗਏ ਸਾਨੂੰ ਗੁਰੂ ਦਾ ਪੱਲਾ ਫੜੇ ਹਾਂ, ਪਾਠ ਕਰਦੇ ਹਾਂ, ਪਰ ਸਾਡੇ 'ਚ ਕਿਹੜੀ ਕਮੀ ਹੈ ਵੀ ਸਾਨੂੰ ਅਜੇ ਤੱਕ ਪ੍ਰਕਾਸ਼ ਦੀ ਤਾਂ ਪ੍ਰਾਪਤੀ ਨਹੀਂ ਹੋਈ, ਕੀ ਸਾਡੇ 'ਚ ਘਾਟਾ ਆ? ਕਿਉਂ ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜਿੰਨਾ ਨਾਉ ਸੁਹਾਗਣੀ, ਕਹਿੰਦੇ ਫਿਰ ਧਿਆਨ ਕਰ, ਜਿਹਨਾਂ ਦਾ ਨਾਂ ਸੁਹਾਗਣੀ ਪੈ ਗਿਆ ਨਾ, ਜਿਹਨਾਂ ਦੇ ਨਾਂ ਨਾਲ ਜੁੜ ਗਿਆ ਵੀ ਇਹ ਗੁਰੂ ਵਾਲੀਆਂ ਨੇ, ਜਿਹਨਾਂ ਦੇ ਨਾਂ ਨਾਲ ਜੁੜ ਗਿਆ ਖਸਮ ਵਾਲੀਆਂ ਨੇ। ਹੁਣ ਧਿਆਨ ਦਿਓ ਗੁਰੂ ਪਿਆਰਿਓ, ਕਦੀ ਜ਼ਿੰਦਗੀ 'ਚ ਵਿਚਾਰ ਕਰਿਆ ਕਰੋ, ਕਿਸੇ ਕੁੜੀ ਨੇ ਚੂੜਾ ਪਾਇਆ ਹੋਵੇ, ਕਿਸੇ ਕੁੜੀ ਨੇ ਲਾਲ ਕੱਪੜੇ ਪਾਏ ਹੋਣ, ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਹਿੰਦੇ? ਵਿਆਹੀ ਵਰੀ ਹੈ, ਉਹਦਾ ਬਾਣਾ ਵੇਖ ਕੇ, ਵਿਆਹੀ ਵਰੀ ਦਾ ਕੱਪੜੇ ਵੇਖ ਕੇ ਕੀ ਕਹਿੰਦੇ? ਵਿਆਹੀ ਹੈ, ਠੀਕ ਹੈ। ਅਤੇ ਸਾਡੀ ਮਨ ਬਿਰਤੀ ਤਬਦੀਲ ਹੋ ਜਾਂਦੀ ਹੈ, ਕੀ ਕਹਿੰਦੇ? ਇਹ ਵਿਆਹੀ ਹੈ, ਇਹ ਖਸਮ ਵਾਲੀ ਹੈ, ਇਹਦੇ ਮਗਰ ਹੈਗਾ ਕੋਈ, ਠੀਕ ਹੈ। ਅਤੇ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਸਾਡਾ ਕੋਈ ਬਾਣਾ ਵੇਖਦਾ ਨਾ ਤੇ ਸਾਡੇ ਅੱਗੇ ਵੀ ਝੁਕ ਜਾਂਦਾ ਕੋਈ ਵੀ ਇਹਦੇ ਮਗਰ ਹੈਗਾ ਕੋਈ, ਇਹ ਗੁਰੂ ਦੇ ਲੜ ਲੱਗਾ ਆ, ਇਹ ਕਸਮ ਵਾਲੀ ਹੈ। ਇਹਦਾ ਮਤਲਬ ਕਿ ਕੁੜੀ ਨੇ ਚੂੜਾ ਪਾਇਆ ਹੋਵੇ ਤੇ ਸੁਹਾਗਣ ਨਾ ਹੋਵੇ, ਪਤੀ ਨਾਲ ਸੰਬੰਧ ਨਾ ਹੋਵੇ ਕਿਤੇ ਲਿਖਿਆ, ਤੇ ਗੁਰੂ ਸਾਹਿਬਾਨ ਕਹਿੰਦੇ ਆ ਕਿ ਤੂੰ ਵੀ ਅੰਮ੍ਰਿਤ ਛਕਿਆ ਗੁਰੂ ਵਾਲਾ ਬਣੀ ਹੈ, ਪਰ ਤੇਰਾ ਪਰਮਾਤਮਾ ਨਾਲ ਨਾਤਾ ਨਾ ਹੋਵੇ ਤਾਂ ਸਵੇਰੇ ਜ਼ਿੰਦਗੀ ਕਿੱਦਾਂ ਦੀ ਹੈ ਬਈ, ਹੈ ਕੋਈ ਜ਼ਿੰਦਗੀ? ਕਹਿੰਦੇ ਕਿਉਂ? ਚੂੜਾ ਹੋਵੇ ਤੇ ਸੁਹਾਗਣ ਵਾਲੀ ਜ਼ਿੰਦਗੀ ਨਾ ਹੋਵੇ, ਤੇ ਅੰਮ੍ਰਿਤ ਛਕਿਆ ਹੋਵੇ ਤੇ ਸਾਡੀ ਮਨ ਬਿਰਤੀ ਪਰਮਾਤਮਾ ਦੇ ਚਰਨਾਂ 'ਚ ਨਾ ਹੋਵੇ, ਇਹ ਜ਼ਿੰਦਗੀ ਕਾਹਦੀ ਹੈ, ਹੈ ਨਾ? ਕੀ ਕਹਿੰਦੇ? ਜਿੰਨਾ ਨਾਉ ਸੁਹਾਗਣੀ, ਹੁਣ ਝਾਤ ਮਾਰ ਲਿਓ, ਜਿਹੜੇ ਸੀ ਗੁਰੂ ਦੇ ਲੜ ਲੱਗੇ ਸਾਡਾ ਨਾ ਹੀ ਸੁਹਾਗਣੀ ਪੈ ਗਿਆ। ਕਦੀ ਵੇਖ ਲਿਓ, ਤੁਹਾਨੂੰ ਕਹਿੰਦੇ ਮਿਲਣਗੇ ਸੱਜਣ, ਕਦੀ ਵੇਖਿਓ, ਕਿਤੇ ਪਰਖ ਕੇ ਵੇਖਿਆ ਕਰੋ। ਗੁਰੂ ਪਿਆਰੀ ਸਾਧ ਸਿੰਘ ਜੀ, ਗੁਰੂ ਦਾ ਬਾਣਾ ਪਾਇਆ ਹੋਵੇ ਤਾਂ ਤੁਰੇ ਜਾਣ ਦੇ ਵੀ ਹੈ ਕਿਤੇ, ਨਾਸਤਕ ਤੋਂ ਨਾਸਤਕ ਬੰਦਾ ਫਤਿਹ ਕਜਾ ਦਿੰਦਾ, ਪਿਆਰ ਨਾਲ, ਸਤਿਕਾਰ ਨਾਲ, ਇੱਜ਼ਤ ਕਰਦਾ। ਅੱਗੋਂ ਕੀ ਕਹਿੰਦਾ? ਖਾਲਸਾ ਜੀ, ਕਹਿੰਦਾ ਨਹੀਂ ਕਹਿੰਦਾ, ਖਾਲਸਾ ਜੀ। ਤੇ ਗੁਰੂ ਪਿਆਰੇ, ਉਦੋਂ ਨਾ ਬੰਦੇ ਦੀਆਂ ਮਨ ਬਿਰਤੀਆਂ ਬਦਲ ਜਾਂਦੀਆਂ। ਕੀ ਕਹਿੰਦਾ ਵੇਖਿਓ ਤੁਸੀਂ? ਕਹਿੰਦਾ ਮੈਂ ਉਹਦੇ ਕੋਲ ਪੈਸੇ ਲੈਣੇ ਸੀ, ਮੈਂ ਬੜਾ ਗੁੱਸੇ 'ਚ ਸੀ। ਜਾਂ ਫਿਰ ਕਹਿੰਦਾ ਮੈਂ ਸੋਚਿਆ ਅੱਜ ਇਹਨੂੰ ਤਪਲਾਉਣਾ ਆ, ਅੱਜ ਇਹਦੇ ਚਾਰ ਲਾ ਦੇਣੀਆਂ ਨੇ, ਇਹਦੇ ਕੋਲ ਪੈਸੇ ਲੈਣੇ ਦਿੰਦਾ ਹੀ ਨਹੀਂ ਹੈ, ਕਾਬੂ ਹੀ ਨਹੀਂ ਹੁੰਦਾ। ਕਹਿੰਦਾ ਅੱਜ ਮੈਂ ਬੜਾ ਮਨ ਬਣਾ ਕੇ ਗਿਆ, ਆ ਕੇ ਸੁਣਾਉਂਦਾ ਸਟੋਰੀ। ਕਹਿੰਦਾ ਫਿਰ ਕੀ ਹੋਇਆ, ਲਿਆਏ ਨਹੀਂ ਪੈਸੇ ਦੇ ਕੋਲ? ਕਹਿੰਦਾ ਯਾਰ ਮੈਂ ਤੈਨੂੰ ਸੱਚ ਦੱਸਣ ਲੱਗਾ ਆਪਣੇ ਦਿਲ ਦੀ ਗੱਲ, ਵੀ ਮੈਂ ਗੁੱਸੇ 'ਚ ਬੜਾ ਸੀ ਅੱਜ। ਪਰ ਜਦੋਂ ਉੱਥੇ ਮੈਂ ਪਹੁੰਚਿਆ ਨਾ, ਤੇ ਉਹਦੇ ਲਾਗੇ ਪੰਜ ਸੱਤ ਬੰਦੇ ਬੈਠੇ ਸੀ, ਤੇ ਭਰਾਵਾ ਜਦੋਂ ਮੈਨੂੰ ਮਾੜਾ ਜਿਹਾ ਗੁੱਸਾ, ਤੇ ਇੱਕ ਸਿੰਘ ਮੈਨੂੰ ਕਹਿੰਦਾ, ਆਂਦਾ ਖਾਲਸਾ ਜੀ ਉਹ ਤੁਸੀਂ ਤੇ ਗੁਰੂ ਘਰ ਦੇ ਪ੍ਰੇਮੀ, ਤੁਹਾਨੂੰ ਤੇ ਗੁੱਸਾ ਹੀ ਨਹੀਂ ਆਉਣਾ ਚਾਹੀਦਾ। ਆਂਦਾ ਮੈਂ ਭਰਾਵਾ ਚੁੱਪ ਕਰ ਗਿਆ। ਆਂਦਾ ਹੌਲੀ ਜੀ ਮੈਨੂੰ ਇੱਕ ਸਿੰਘ ਹੋਰ ਕਹਿੰਦਾ, ਆਂਦਾ ਗੁਰੂ ਦੇ ਪਿਆਰੇ ਦੇ ਭਾਣੇ ਚ ਹੁੰਦੇ ਨੇ ਜੋਤਿ ਸੁਭਾਵੇ ਨਾਨਕਾ। ਸਹੀ ਗੱਲ ਚੰਗੀ, ਤੈਨੂੰ ਕਹਿੰਦਾ ਕ੍ਰੋਧ ਆਉਣ ਡਿਆ। ਕਹਿੰਦਾ ਤੂੰ ਸੱਚ ਮੰਨੀ, ਮੈਂ ਉਹਨਾਂ ਦੇ ਘਰ ਚਾਹ ਵੀ ਨਹੀਂ ਪੀਤੀ, ਮੈਂ ਉੱਥੋਂ ਹੀ ਮੁੜਿਆ, ਮੈਂ ਗਾਲ ਵੀ ਨਹੀਂ ਕੱਢੀ, ਮੈਂ ਕੁਝ ਵੀ ਨਹੀਂ ਕਿਹਾ। ਮੈਂ ਕਿਹਾ ਦੇਖੀ ਜੋ ਰੱਬਾ ਜਦੋਂ ਦਵਾਏਗਾ ਉਦੋਂ ਹੀ ਸਹੀ। ਕਿ ਝੂਠਿਆ, ਕਿਉਂਕਿ ਸੁਹਾਗਣੀ ਹੈ ਨਾ, ਕਿਉਂਕਿ ਕੱਪੜੇ ਪਾਏ ਸੀ ਸੁਹਾਗਾ ਵਾਲੇ, ਇਹਦੇ ਕਰਕੇ ਬਦਲੀ ਕਰਨੀ ਪਈ। ਅਗਲੇ ਦੇ ਦੋ ਤਾਨੇ ਮਾਰਤੇ, ਚੁੱਪ ਕਰਕੇ ਵਾਪਸ ਆਉਣਾ ਪਿਆ। ਤੇ ਗੁਰੂ ਨੂੰ ਪਿਆਰੀ ਸਾਹ ਸਿੰਘ ਨਿਸ਼ਾਨੀ ਹੈ ਨਾ, ਕਿਉਂਕਿ ਲਾਲ ਕੱਪੜੇ ਪਾਏ ਤੇ ਨਿਸ਼ਾਨੀ ਹੈ, ਸੁਹਾਗਣ ਹੈਗੀ ਦਾ ਪਤੀ ਹੈਗਾ ਪਿੱਛੇ, ਤੇ ਅਸੀਂ ਵੀ ਫਿਰ ਅੰਮ੍ਰਿਤ ਛਕਿਆ, ਤੇ ਸਾਡੀ ਵੀ ਤੇ ਨਿਸ਼ਾਨੀ ਹੈ ਵੀ ਸਾਡਾ ਖਸਮ ਹੈਗਾ ਪਿੱਛੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਤਿੰਨਾਂ ਝਾਕ ਨਾ ਹੋਰ, ਕਹਿੰਦੇ ਜਿਹੜੀਆਂ ਖਸਮ ਵਾਲੀਆਂ ਹੁੰਦੀਆਂ ਨਾ, ਉਹਨਾਂ ਦੀ ਸਵਾਏ ਖਸਮ ਤੋਂ ਕਿਸੇ ਹੋਰ ਪਾਸੇ ਨਿਗਾਹ ਨਹੀਂ ਹੁੰਦੀ, ਖਿੱਚ ਨਹੀਂ ਹੁੰਦੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਜਿਹਨਾਂ ਦਾ ਨਾਂ ਸੁਹਾਗਣੀ ਪੈ ਗਿਆ, ਜਿਹੜੀ ਗੁਰੂ ਦੇ ਲੜਨ ਲੱਗ ਗਈਆਂ ਨਾ, ਸਵਾਏ ਪਰਮਾਤਮਾ ਦੇ ਸ਼ਬਦ ਤੋਂ, ਸਵਾਏ ਨਾਮ ਤੋਂ, ਉਹਨਾਂ ਦੇ ਹਿਰਦੇ ਅੰਦਰ ਝੂਠੀਆਂ ਮੰਗਾਂ ਦੀ ਝਾਕ ਨਹੀਂ ਹੁੰਦੀ। ਕਹਿੰਦੇ ਮਾਰਲਾ ਝਾਤੀ ਫਿਰ, ਵੀ ਤੂੰ ਇੰਨੇ ਚਿਰ ਦੀ ਇਸ ਪਾਸੇ ਮੁੜੀ ਆ, ਢੁੰਡੀ ਹੈ ਸੁਹਾਗ ਕੋ, ਤੂੰ ਤਨਕਾਈ ਕੋਰ। ਕਹਿੰਦੇ ਰੱਬ ਲੱਭਦੀ ਫਿਰਦੀ, ਖਸਮ ਲੱਭਦੀ ਫਿਰਦੀ, ਤੇਰੇ ਚ ਕਾਹਦੀ ਕਮੀ ਆ, ਤੈਨੂੰ ਰੱਬ ਲੱਭਦਾ ਨਹੀਂ, ਤੇਰਾ ਖਸਮ ਤੈਨੂੰ ਦਿਸਦਾ ਨਹੀਂ, ਤੇਰਾ ਖਸਮ ਹੀ ਤੈਨੂੰ ਲਾਗੇ ਰੱਖਦਾ ਨਹੀਂ, ਤੇਰੇ ਚ ਕਾਹਦੀ ਕਮੀ ਆ। ਲਓ ਸਾਹਿਬ, ਗੁਰੂ ਪਿਆਰਿਓ, ਕੋਈ ਜਨਾਨੀ ਜਾਂ ਕੋਈ ਕੁੜੀ ਆ ਕੇ ਕਹਿ ਦੇ ਕਿ ਮੇਰਾ ਖਸਮ ਮੈਨੂੰ ਕਹਿੰਦਾ ਜਾ ਚਲੀ ਜਾ, ਸਭ ਤੋਂ ਪਹਿਲਾਂ ਆਦਮੀ ਦੀ ਖੋਟ ਨਹੀਂ ਵੇਖੀ ਦੀ, ਸਭ ਤੋਂ ਪਹਿਲਾਂ ਧੀ ਧਿਆਣੀ ਨੂੰ ਪੁੱਛਦਾ ਕੀ ਗਲਤੀ ਕੀਤੀ, ਕਿ ਨਹੀਂ ਕਹੀਦਾ, ਤੇ ਫਿਰ ਧਿਆਨ ਦੇਣਾ। ਤਾਂ ਕਹਿੰਦੇ ਨੇ ਪੁਰਖ ਦੇ ਅੰਦਰ ਖੋਟ ਨਹੀਂ ਹੈ, ਇਹਦਾ ਮਤਲਬ ਪਰਮਾਤਮਾ ਅੰਦਰ ਖੋਟ ਨਹੀਂ, ਇਸ ਮਨ ਅੰਦਰ ਖੋਟ ਆ, ਇਸ ਆਤਮਾ ਅੰਦਰ ਖੋਟ ਆ। ਇਹ ਆਤਮਾ ਤੇ ਅੰਦਰ ਕੋਈ ਕਮੀ ਹੈ ਜਿਹੜੀ ਇਹਨੂੰ ਪਰਮਾਤਮਾ ਆਪਣੀ ਨਹੀਂ ਬਣਾਉਂਦਾ, ਜਿਹੜੇ ਆਪਣੇ ਚ ਇਹਨੂੰ ਲੀਨ ਨਹੀਂ ਕਰਦਾ, ਇਹਦੇ ਚ ਕਮੀ ਹੈ ਕੋਈ, ਉਹ ਕਮੀ ਲੱਭੀ ਹੈ। ਉਹ ਕਮੀ ਕਾਹਦੀ ਆ ਕਿ ਅਸੀਂ ਗੁਰੂ ਦੇ ਲੜ ਜ਼ਰੂਰ ਲੱਗੇ ਹਾਂ, ਪਰ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਾਹਦੀ ਕਮੀ ਆ, ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇਂ ਸੋਭ ਨਾ ਹੋਏ। ਕਹਿੰਦੇ ਇਸ ਯੁੱਗ ਦੇ ਅੰਦਰ ਨਾਮ ਦੀ ਸੋਭਾ, ਨਾਮ ਦੀ ਵਡਿਆਈ ਆ, ਬਿਨਾਂ ਨਾਮ ਤੋਂ ਤੇਰੀ ਦਰਗਾਹ ਚ ਵਡਿਆਈ ਨਹੀਂ ਹੋਣੀ, ਤੂੰ ਨਾਮ ਸਿਮਰਨ ਨਹੀਂ ਕਰਦੀ, ਇਹ ਤੇਰੇ ਚ ਕਮੀ ਹੈ, ਇਹ ਤੇਰੇ ਚ ਖਾਮੀ ਹੈ। ਜਿਹਦੇ ਕਰਕੇ ਹੁਣ ਧਿਆਨ ਦਿਓ, ਕਦੀ ਦੇਖੋ ਵਿਚਾਰਾ ਸੰਸਾਰ ਦੀਆਂ ਕਰਿਆ ਕਰੋ, ਆਦਮੀ ਘਰੋਂ ਚਲਿਆ ਜਾਂਦਾ, ਔਰਤ ਸ਼ਾਮ ਨੂੰ ਤਿਆਰ ਹੋਣ ਦੀ, ਔਰਤ ਤਿਆਰ ਹੋਣ ਦੀ ਸ਼ਾਮ, ਠੀਕ। ਕਦੀ ਕਿਸੇ ਦੇ ਮਨ ਚ ਆ ਜਾਂਦਾ ਵੀ ਯਾਰ ਸਵੇਰੇ ਸਵੇਰੇ ਤਾਂ ਤਿਆਰ ਹੁੰਦੇ ਲੋਕੀ, ਵੇਖੇ ਸ਼ਾਮੀ ਕਿਉਂ ਤਿਆਰ ਹੋਣ ਦੀ ਹੈ। ਤੁਹਾਨੂੰ ਪੁੱਛਿਆ, ਕਹਿੰਦਾ ਆਂਟੀ ਜੀ ਤੁਸੀਂ ਇਸ ਵੇਲੇ ਕੋਈ ਤਿਆਰ ਹੋਣ ਰਹੇ ਹੋ, ਹੁਣ ਤੁਸੀਂ ਕਿਤੇ ਜਾਣਾ? ਤੇ ਕਹਿੰਦੀ ਪੁੱਤਰ ਨਹੀਂ ਜਾਣਾ ਤੇ ਕਿਤੇ ਵੀ ਨਹੀਂ, ਤੇ ਫਿਰ ਕਿਉਂ ਤਿਆਰ ਹੋਣ ਰਹੇ ਹੋ? ਤਾਂ ਘੋੜੀ ਜੀ ਕਹਿੰਦੀ ਪੁੱਤਰ ਤੇਰੇ ਅੰਕਲ ਨੇ ਆਉਣਾ ਹੈ, ਤੇ ਅੰਕਲ ਨੇ ਆਉਣਾ ਹੀ ਹੈ ਨਾ, ਜਾਣਾ ਥੋੜੀ ਤੁਸੀਂ ਕਿਤੇ। ਉਹ ਕਹਿੰਦੀ ਪੁੱਤਰ ਜਦੋਂ ਤੇਰਾ ਵਿਆਹ ਹੋਊ ਫਿਰ ਤੈਨੂੰ ਪਤਾ ਲੱਗੂਗਾ ਵੀ ਔਰਤ ਪਤੀ ਲਈ ਤਿਆਰ ਹੁੰਦੀ ਹੈ। ਤੇ ਫਿਰ ਗੁਰੂ ਸਾਹਿਬ ਮੈਨੂੰ ਕਹਿੰਦੇ ਆਤਮਾ ਉਹ ਤੈਨੂੰ ਵੀ ਤੇ ਨਾਮ ਦਾ ਗਹਿਣਾ ਪਾਉਣਾ ਚਾਹੀਦਾ ਉਸ ਪਤੀ ਲਈ, ਉਸ ਪਰਮੇਸ਼ਰ ਲਈ, ਉਸ ਨਾਮ ਦਾ ਗਹਿਣਾ ਪਾ ਲੈਂਗੀ ਨਾ। ਜਿੱਦਾਂ ਔਰਤ ਤਿਆਰ ਦੀ ਮੈਂ ਆਪਣੇ ਖਸਮ ਨੂੰ ਪਸੰਦ ਆਵਾਂ, ਇੱਦਾਂ ਹੀ ਆਤਮਾ ਨਾਮ ਦਾ ਗਹਿਣਾ ਪਾਉਂਦੀ ਹੈ, ਮੈਂ ਪਰਮਾਤਮਾ ਨੂੰ ਪਸੰਦ ਆਵਾਂ। ਵਿਚਾਰ ਕਰਨੀ ਹੈ। ਸੋ ਭੋੜਿਓ, ਸੌਣ ਦਾ ਮਹੀਨਾ ਬੜੀ ਵੱਡੀ ਚੀਜ਼ ਹੈ, ਮਨੁੱਖੀ ਜੀਵਨ ਸੌਣ ਦੇ ਮਹੀਨੇ ਵਰਗਾ ਆ। ਫਿਰ ਦੇਖੋ ਗੁਰੂ ਸਾਹਿਬ ਕੀ ਕਹਿਣ ਲੱਗੇ, ਸਭ ਧਰਤ ਪਈ ਹਰਿਆਵਲੀ, ਅੰਨ ਜੰਮਿਆ ਬੋਲ ਲਾਏ। ਸਭ ਧਰਤ ਪਈ ਹਰਿਆਵਲੀ, ਸਭ ਧਰਤੀ ਤੇ ਕੋਈ ਹੈ ਜਿੱਥੇ ਆਪਾਂ ਰਹਿਣ ਡੇ, ਅਗਲੀ ਧਰਤੀ ਸਾਨੂੰ ਪਤਾ ਹੀ ਹੈ ਨੀ, ਇੱਥੇ ਸਭ ਅੱਖਰ ਲਾਤਾ। ਹਾਂ, ਸਭ ਧਰਤ ਪਈ ਹਰਿਆਵਲੀ, ਕਿੰਨੀਆਂ ਕੁ ਧਰਤੀਆਂ, ਜਦੋਂ ਆਪਾਂ ਅਗਲੀ ਵੇਖੀ ਨੀ। ਭਾਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਪਤਾਲਾਂ ਪਤਾਲ ਲੱਖ ਅਗਾਸਾਂ ਗਾਸ, ਅਸੀਂ ਵੇਖੀਆਂ ਤੇ ਹੈ ਨੀ, ਇਹਦੇ ਇੱਥੇ ਸਭ ਅੱਖਰ ਕਿਉਂ ਲਾਤਾ ਫਿਰ ਪਾਤਸ਼ਾਹ ਨੇ? ਇਹਦਾ ਮਤਲਬ ਸਭ ਕੀ ਆ? ਸਾਰੀਆਂ। ਤੇ ਸਾਰੀਆਂ ਕਿਹੜੀਆਂ ਧਰਤੀਆਂ? ਆਤਮਾ, ਆਤਮਾ ਧਰਤੀ ਹੈ, ਠੀਕ ਹੈ। ਸਭ ਧਰਤ ਪਈ ਹਰਿਆਵਲੀ, ਜਦੋਂ ਧਰਤੀ ਤੇ ਮੀਂਹ ਪਿਆ ਤੇ ਹਰੀ ਭਰੀ ਹੋ ਗਈ, ਤੇ ਜਿਸ ਤਰ੍ਹਾਂ ਜਿਹਨਾਂ ਆਤਮਾ ਦੇ ਉੱਤੇ ਨਾਮ ਦਾ ਮੀਂਹ ਪਿਆ ਉਹ ਹਰੀਆਂ ਭਰੀਆਂ ਹੋ ਗਈਆਂ, ਜਿਹਨਾਂ ਆਤਮਾ ਰੂਪੀ ਧਰਤੀ ਤੇ ਨਾਮ ਦਾ ਮੀਂਹ ਪਿਆ ਸ਼ਬਦ ਦੀ ਬਰਸਾਤ ਹੋਈ, ਉਹ ਹਰੀਆਂ ਭਰੀਆਂ ਹੋ ਗਈਆਂ, ਸਭ ਧਰਤ ਪਈ ਹਰਿਆਵਲੀ। ਫਿਰ ਕੀ ਕਹਿਣ ਲੱਗੇ ਗੁਰੂ ਜੀ? ਕਹਿੰਦੇ ਅੰਨ ਜੰਮਿਆ ਬੋਲ ਲਾਏ। ਅੰਨ, ਅੰਨ ਦਾ ਭਾਵ ਕੀ? ਫਸਲ ਜੰਮਿਆ ਪੈਦਾ ਹੋਈ। ਬੋਲ ਲਾਏ, ਢੇਰਾਂ ਦੇ ਢੇਰ ਲੱਗ ਗਏ। ਇੰਨਾ ਅੰਨ ਪੈਦਾ, ਇੰਨੀ ਕਣਕ ਪੈਦਾ ਹੋਈ, ਝੋਨਾ ਪੈਦਾ, ਢੇਰਾਂ ਦੇ ਢੇਰ ਲੱਗ ਗਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ? ਕਹਿੰਦੀਆਂ ਜਿਹਨਾਂ ਆਤਮਾ ਨੇ ਆਪਣੀ ਆਤਮਿਕ ਧਰਤੀ ਉੱਤੇ ਨਾਮ ਦੀ ਬਿਜਾਈ ਕੀਤੀ ਹੈ, ਨਾਮ ਦਾ ਮੀਂਹ ਪਿਆ, ਉੱਥੇ ਹਰਿਆ ਹੀ ਹਰਿਆ, ਘਾਹ ਹੀ ਘਾਹ ਉੱਗ ਗਿਆ, ਫਸਲ ਉੱਗੀ ਹੈ। ਕਹਿੰਦੇ ਕਿੰਨੀ ਕੁ ਉੱਗੀ ਹੈ? ਕਹਿੰਦੇ ਅੰਨ ਜੰਮਿਆ, ਬੋਲ ਲਾਏ। ਹੁਣ ਅੰਨ ਕੀ ਹੈ? ਨਾਮ ਦੀ ਬਿਜਾਈ ਕੀਤੀ। ਤੇ ਕਹਿੰਦੇ ਫਿਰ ਉਹਨਾਂ ਉੱਤੇ ਨਾਮ ਦੇ ਢੇਰਾਂ ਢੇਰ ਲੱਗ ਜਾਂਦੇ ਨੇ। ਐਵੇਂ ਨਾ ਕਿਤੇ ਹੋਰ ਅੰਨ ਲੱਭ ਲਿਓ, ਉਹ ਧਰਤੀ 'ਤੇ ਉੱਗਦਾ ਹੈ, ਅਤੇ ਆਤਮਾ ਦੇ ਧਰਤੀ ਉੱਤੇ ਨਾਮ ਦਾ ਬੀਜ ਉੱਗਦਾ। ਕਹਿੰਦੇ ਉੱਥੇ ਨਾਮ ਦੇ ਢੇਰ ਲੱਗ ਗਏ, ਸਿਮਰਨ ਦੇ ਢੇਰ ਲੱਗ ਗਏ। ਹੁਣ ਕਣਕ ਬੀਜੀ, ਕਣਕ ਉੱਗਦੀ, ਕਣਕ ਦੇ ਢੇਰ ਲੱਗਦੇ। ਝੋਨਾ ਬੀਜੀਏ, ਝੋਨੇ ਦੇ ਢੇਰ ਲੱਗਦੇ। ਸੱਚ? ਅਤੇ ਗੁਰੂ ਸਾਹਿਬ ਨੇ ਕਹਿੰਦੇ ਨਾਮ ਬੀਜ, ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਨਾਮ ਬੀਜ। ਅਤੇ ਬੀਜਿਆ ਨਾਮ ਹੈ, ਉੱਗਿਆ ਕੀ? ਫਿਰ ਨਾਮ ਉੱਗਿਆ। ਕਹਿੰਦੇ ਫਿਰ ਉੱਥੇ ਨਾਮ ਦੇ ਢੇਰਾਂ ਢੇਰ ਲੱਗ ਗਏ। ਕਹਿੰਦਾ ਭਾਵ ਕਿ ਉਸ ਮਨ ਬਿਰਤੀ ਦੇ ਅੰਦਰ ਗੁਰੂ ਦੇ ਸ਼ਬਦ ਦਾ ਇੰਨਾ ਕੁ ਪ੍ਰਕਾਸ਼ ਹੋ ਗਿਆ। ਹੁਣ ਢੇਰ ਅੱਖਰ ਆਪਾਂ ਪ੍ਰਕਾਸ਼ ਨੂੰ ਕੀ ਕਹਾਂਗੇ? ਜੇ ਸਮਝਾਉਣ ਲੱਗੀਏ ਵੀ ਨਾਮ ਢੇਰ ਕਿੱਦਾਂ ਲੱਗਦਾ, ਨਾਮ ਦਾ ਢੇਰ ਪ੍ਰਕਾਸ਼ ਹੁੰਦਾ ਹੈ। ਠੀਕ, ਕਣਕ ਦਾ ਢੇਰ ਹੋ ਗਿਆ, ਬੋਲ ਲੱਗ ਗਿਆ, ਅਤੇ ਇੱਥੇ ਬੋਲਦਾ ਮਤਲਬ ਕੀ? ਪ੍ਰਕਾਸ਼। ਕਹਿੰਦੇ ਫਿਰ ਉਹਨਾਂ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ, ਤਾਂ ਮਤਲਬ ਢੇਰ ਲੱਗ ਗਿਆ, ਨਾਮ ਸਿਮਰਨ ਇਕੱਠਾ ਹੋ ਗਿਆ। ਕਿਹਨਾਂ ਅੰਦਰ? ਜਿਹਨਾਂ ਦੀ ਧਰਤੀ 'ਤੇ ਮੀਂਹ ਪਿਆ ਹੈ, ਜਿਹਨਾਂ ਦੇ ਅੰਦਰ ਨਾਮ ਸਿਮਰਨ ਚੱਲਿਆ ਹੈ, ਜਿਹਨਾਂ ਨੇ ਇਸ ਗੁਰੂ ਗ੍ਰੰਥ ਸਾਹਿਬ ਦੇ ਬੱਦਲ ਰੂਪੀ ਦੇ ਅੰਦਰ ਇਸ ਬੱਦਲ ਦਾ ਅਸਰ ਹੋਇਆ, ਜਿਹਨਾਂ ਨੇ ਵਿਚਾਰ ਕੀਤੀ ਹੈ। ਜੇ ਵਿਚਾਰ ਹੀ ਨਹੀਂ ਕੀਤੀ, ਹੁਣ ਪੜ੍ਹ ਲਓ ਪੰਕਤੀ, ਆਪਾਂ ਉਹ ਪੰਕਤੀ ਪੜ੍ਹੀਏ, ਛੱਡਣੀ ਨਹੀਂ ਆਪਾਂ, ਉਹ ਹਰ ਵਾਰੀ ਪੜ੍ਹਨੀ। ਕਿਹੜੀ? ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ, ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨੇ ਆਖੀਆਂ ਨੇ ਪਸ਼ੂ ਢੋਰ ਗਵਾਰ। ਦੱਸੋ ਕਿਆ ਆਨੰਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਿਹਾ, ਜਿਹਨਾਂ ਸਤਿਗੁਰ ਪੁਰਖ ਨਾ ਸੇਵੇ, ਉਹ ਸ਼ਬਦ ਨਾ ਕੀਤੋ ਵਿਚਾਰ। ਕਹਿੰਦੇ ਜਿਹਨਾਂ ਪੁਰਾਣੀਆਂ ਨੇ ਸ਼ਬਦ ਉਪਦੇਸ਼, ਇਸ ਉਪਦੇਸ਼ ਦੀ ਵਿਚਾਰ ਨਹੀਂ ਕੀਤੀ। ਠੀਕ ਹੈ ਬਈ? ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਵਿਚਾਰ ਕਰਕੇ ਆਪਣੇ ਅੰਦਰ ਉਸ ਸ਼ਬਦ ਦੀ ਅਰਾਧਨਾ ਨਹੀਂ ਕੀਤੀ, ਮੀਂਹ ਵਿੱਚ ਨਹਾਤੇ ਨਹੀਂ। ਅਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਓਏ ਮਾਨਸ ਜੂਨ ਆਖੀਆਂ। ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ 'ਚ ਨਾ ਕਰਿਓ, ਉਹ ਮਨੁੱਖ ਨਹੀਂ ਹੈਗੇ। ਕਹਿੰਦੇ ਕੌਣ ਆ? ਪਸ਼ੂ ਢੋਰ ਗਵਾਰ। ਕਹਿੰਦੇ ਅਵਾਰਾ ਡੰਗਰ ਆ। ਅਵਾਰਾ ਡੰਗਰ ਵੀ ਕਿੰਨਿਆਂ ਥਾਵਾਂ 'ਤੇ ਘੁੰਮਦੇ, ਪਰ ਪਤਾ ਨਹੀਂ ਕਿਹੜੀ ਪਿੜ 'ਚੋਂ ਕੀ ਖਾਧਾ। ਕਹਿੰਦੇ ਸਾਡੀ ਮਨ ਬਿਰਤੀ ਅਵਾਰਾ ਡੰਗਰ ਵਾਲੀ ਹੈ, ਕਿੰਨੀ ਬਾਣੀ ਪੜ੍ਹ ਲਈ, ਪਰ ਪਤਾ ਨਹੀਂ ਕਿਹੜੀ ਪੰਕਤੀ 'ਚ ਕੀ ਸਵਾਦ ਆ। ਆਪਾਂ ਇੱਦਾਂ ਕਰਨ, ਸਿਰ ਤੋਂ ਲੈ ਕੇ ਸ਼ਾਮ ਤੱਕ ਪੜ੍ਹੀ ਜਾਂਦੇ, ਪਰ ਸਾਨੂੰ ਸਵਾਦ ਦਾ ਨਹੀਂ ਪਤਾ ਵੀ ਕਿਹੜੀ ਪੰਕਤੀ ਦੇ ਅੰਦਰ ਕੀ ਆਨੰਦ ਲੁਕਿਆ। ਇਹ ਸੱਚ ਜੇ ਗੁਰੂ ਪਿਆਰਿਓ, ਬੰਦਾ ਕਹਿੰਦਾ ਮੈਂ ਬਾਣੀ ਸਾਰੀ ਪੜ੍ਹ ਲਈ ਹੈ, ਸਹਿਜ ਪਾਠ ਦਾ ਭੋਗ ਪੜ੍ਹ ਲਿਆ, ਪਰ ਕੋਈ ਤਬਦੀਲੀ ਨਹੀਂ ਆਈ। ਠੀਕ ਹੈ ਬਈ? ਗੁਰੂ ਪਿਆਰੀ ਸਾਧ ਸੰਗਤ ਜੀ, ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਤਬਦੀਲੀ ਨਹੀਂ ਆਉਣੀ, ਇੱਕ ਪੰਕਤੀ ਨਾਲ ਤਬਦੀਲੀ ਆ ਜਾਣੀ ਹੈ। ਜਦੋਂ ਇਸ ਪੰਕਤੀ ਦੀ ਵਿਚਾਰ ਕਰ ਲਈ ਤਾਂ ਤਬਦੀਲੀ ਆਉਣੀ ਆ, ਜੇ ਬਿਨਾਂ ਵਿਚਾਰ ਦੇ ਪੜ੍ਹੀ ਗਿਆ ਤਾਂ ਤਬਦੀਲੀ ਨਹੀਂ ਆਉਣੀ। ਤਬਦੀਲੀ ਵਿਚਾਰ ਤੋਂ ਸ਼ੁਰੂ ਹੁੰਦੀ, ਤਬਦੀਲੀ ਵਿਚਾਰ ਦਾ ਨਾਂ ਹੈ। ਠੀਕ ਹੈ ਬਈ? ਹੁਣ ਸੌਣ ਦਾ ਮਹੀਨਾ ਚੜਿਆ, ਠੀਕ ਹੈ, ਹੁਣ ਧਿਆਨ ਦੇਣਾ। ਹੁਣ ਆਪ ਜੀ ਨੇ ਵਿਚਾਰਨਾ ਕਿ ਪਿਛਲਾ ਮਹੀਨਾ ਕੋਈ ਸੀ, ਹੁਣ ਮਹੀਨਾ ਕੋਈ ਹੈ, ਉਹ ਮਹੀਨੇ ਦੇ ਤਬਦੀਲੀ ਆਈ ਹੈ। ਕੀ ਕਿਹਾ? ਉਹ ਸੰਗਰਾਂਦ ਆ ਗਈ ਹੈ, ਸੰਗਰਾਂਦ ਦਾ ਤਬਦੀਲੀ ਦਾ ਨਾਂ ਸੰਗਰਾਂਦ ਆ। ਅਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੋ, ਤੁਹਾਡੇ ਅੰਦਰ ਵੀ ਉਦਣ ਸੰਗਰਾਂਦ ਆਏਗੀ ਜਿੱਦਣ ਤੁਹਾਡੇ ਮਨ ਦੇ ਅੰਦਰ ਤਬਦੀਲੀ ਆ ਜਾਏਗੀ, ਉਦੋਂ ਤੁਹਾਡੀ ਵੀ ਸੰਗਰਾਂਦ ਚੜ੍ਹ ਜਾਏਗੀ। ਉਹਨਾਂ ਚਿਰ ਨਹੀਂ ਜੇ ਚੜ੍ਹਨੀ, ਉਹਨਾਂ ਚਿਰ ਉਹੀ ਮਹੀਨਾ। 84 ਲੱਖ ਜੂਨਾਂ 'ਚ ਹੀ ਫਿਰਨ ਰਹੇ ਆਪਾਂ ਅਜੇ ਤੱਕ। ਤਬਦੀਲੀ ਲਾਇਓ, ਅਤੇ ਤਬਦੀਲੀ ਕਿੱਦਾਂ ਆਉਣੀ ਹੈ? ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਨਾ ਗੁਰਬਾਣੀ ਪੜ੍ਹ ਕੇ ਅਤੇ ਗੁਰਬਾਣੀ ਦੀ ਵਿਚਾਰ ਕਰਦਾ, ਵਿਚਾਰ ਨਾਲ ਤਬਦੀਲੀ ਆਉਂਦੀ ਹੈ। ਠੀਕ ਹੈ ਬਈ? ਆਪ ਜੀ ਦੇਖਣਾ, ਕਦੀ ਵੀ ਕੋਈ ਵੀ ਇੱਕ ਥੋੜ੍ਹਾ ਲੈ ਲਈਏ, ਵੱਡਾ ਵਿਧਾਨ ਲੈ ਲਈਏ, ਅਤੇ ਨਾਲ ਇੱਕ ਲੋਹੇ ਦਾ ਟੁਕੜਾ ਲੈ ਲਈਏ, ਦੋਨੋਂ ਅਲੱਗ ਅਲੱਗ ਰੱਖ ਦੀ, ਕਦੀ ਲੋਹੇ ਦੇ ਟੁਕੜੇ ਤਬਦੀਲੀ ਨਹੀਂ ਆ ਸਕਦੀ, ਜਿਹਨੇ ਸੱਟ ਨਹੀਂ ਵੱਜੂਗੀ। ਸੱਟ ਵੱਜੂਗੀ, ਲੋਹੇ ਤਬਦੀਲੀ ਆਊਗੀ, ਗੁਰਬਾਣੀ ਦੀ ਵਿਚਾਰ ਚੱਲੂਗੀ ਅਤੇ ਮਨ 'ਚ ਤਬਦੀਲੀ ਆਊਗੀ, ਜੇ ਬਿਨਾਂ ਵਿਚਾਰ ਤੋਂ ਤਬਦੀਲੀ ਨਹੀਂ ਆਉਣੀ। ਸੋ ਸਮਝਣਾ ਬਾਣੀ ਨੂੰ। ਅੱਗੇ ਜਾ ਕੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਉਹ ਭੋਲਿਆ ਮਨਾ ਮਾਰ ਝਾਤੀ, ਇਸ ਆਤਮਿਕ ਧਰਤੀ ਉੱਤੇ ਜਦੋਂ ਮੀਂਹ ਪਿਆ ਨਾ, ਮੀਂਹ ਪੈਣ ਦੇ ਨਾਲ ਕੀ ਹੋਇਆ, ਹੁਣ ਦੇਖੋ ਚਾਰ ਸਵੇਰੇ ਮੀਂਹ ਪੈਣ ਡਿਆ ਤੇ ਸਭ ਪਾਸੇ ਘਾਹ ਹੀ ਘਾਹ ਦਿਸਣ ਡਿਆ ਆਪਾਂ ਨੂੰ, ਹਰੀਆਂ ਭਰੀਆਂ ਪੈਲੀਆਂ ਦਿਸਣ ਡੀਆਂ। ਕਹਿੰਦੇ ਫਿਰ ਜਿੱਦਣ ਤੇਰੇ ਨਾਮ ਦਾ ਮੀਂਹ ਪਏਗਾ ਨਾ, ਤੇਰੇ ਅੰਦਰ ਹਰਿਆਲੀ ਆ ਜਾਏਗੀ। ਕਹਿੰਦਾ ਪਰ ਤੇਰੇ ਮਨ 'ਚ ਖੇੜਾ ਆ ਜਾਏਗਾ, ਤੇਰੀਆਂ ਝੂਠੀਆਂ ਮੰਗਾਂ ਤ੍ਰਿਸ਼ਨਾਵਾਂ ਭਾਵਨਾ ਸਭ ਖਤਮ ਹੋ ਜਾਣਗੀਆਂ, ਖੇੜਾ ਆ ਜਾਏਗਾ। 24 ਘੰਟੇ ਤੂੰ ਚਾਹ 'ਚ ਖੁਬਿਆ ਰਹੇਗਾ, ਖੁਸ਼ ਰਹੇਗਾ। ਕਿਵੇਂ ਖੁਸ਼ ਰਹੀਦਾ? ਖੁਸ਼ ਰਹਿਣ ਦੀ ਜੁਗਤੀ ਹੈ, ਖੁਸ਼ ਕਿਵੇਂ ਰਹੀਦਾ? ਗੁਰੂ ਸਾਹਿਬ ਨੂੰ ਸਮਝਾਉਂਦੇ ਆ, ਕਹਿੰਦੇ ਵੀ ਗੁਰੂ ਚਰਨਾਂ 'ਚ ਖੁਸ਼ੀ ਲੈਣੀ ਹੈ ਨਾ, ਸਭ ਤੋਂ ਪਹਿਲਾਂ ਪਾਣੀ 'ਚ ਆ ਜਾ, ਜੋ ਤੇਰੇ ਨਾਲ ਹੋ ਰਿਹਾ ਨਾ ਵਧੀਆ, ਬਹੁਤ ਵਧੀਆ ਹੋ ਰਿਹਾ। ਜਦੋਂ ਤੂੰ ਪਾਣੀ 'ਚ ਆ ਜਾਏਗਾ ਨਾ, ਤੇਰਾ ਮਨ ਖੇੜੇ 'ਚ ਆ ਜਾਏਗਾ। ਤੇ ਵਿਚਾਰ ਕਰਨਾ, ਸਭ ਤੋਂ ਪਹਿਲਾਂ ਜਿਹੜਾ ਖੇੜਾ ਹੈ ਨਾ, ਉਹ ਖੁਸ਼ਬੂ ਪੈਦਾ ਕਰਦਾ। ਦੇਖੋ ਗੁਲਾਬ ਜਿਹੜਾ ਨਾ, ਜਦੋਂ ਖਿੜਦਾ ਉਹ ਖੁਸ਼ਬੂ ਆਉਂਦੀ ਹੈ। ਜੇ ਸਾਡੇ ਅੰਦਰ ਵੀ ਖੇੜਾ ਆਊਗਾ ਨਾ, ਸਾਡੇ ਅੰਦਰ ਖੁਸ਼ਬੂ ਆਊਗੀ। ਖੁਸ਼ਬੂ ਕੀ ਦਾ ਭਾਵ? ਚੰਗੇ ਵਿਚਾਰ ਪੈਦਾ ਹੋਣਗੇ। ਜਦੋਂ ਸਾਡੇ ਮਨ 'ਚ ਖੇੜਾ ਆਊਗਾ ਨਾ, ਵੀ ਜੋ ਕੁਝ ਹੋ ਰਿਹਾ ਬੜਾ ਵਧੀਆ ਹੋ ਰਿਹਾ, ਖੇੜਾ ਆਊਗਾ, ਫਿਰ ਸਾਡੇ ਚੰਗੇ ਵਿਚਾਰ ਪੈਦਾ ਹੋਣਗੇ, ਸਾਡੇ ਮਨ ਬਿਰਤੀ ਜਿਹੜੀ ਤਬਦੀਲ ਹੋ ਜਾਏਗੀ, ਸਾਡੇ ਚੰਗੇ ਵਿਚਾਰ ਪੈਦਾ ਹੋਣਗੇ। ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਹਰ ਅਚਿੰਤ ਬੁਲਾਵੇ ਕਿਰਪਾ ਕਰ, ਹਰ ਆਪੇ ਪਾਵੇ ਥਾਏ। ਧਿਆਨ ਦੇਣਾ, ਹਰ ਅਚਿੰਤ ਬੁਲਾਵੇ ਕਿਰਪਾ ਕਰ। ਹਰ ਪਰਮਾਤਮਾ ਅਚਿੰਤ ਕੀ ਹੈ? ਜਿਹਨੂੰ ਚਿੰਤਾ ਹੀ ਕੋਈ ਨਹੀਂ। ਸਾਨੂੰ ਲੋਕਾਂ ਸਾਰਿਆਂ ਨੂੰ ਚਿੰਤਾ, ਪਰ ਪਰਮਾਤਮਾ ਨੂੰ ਕੋਈ ਚਿੰਤਾ ਨਹੀਂ ਹੈ, ਉਹ ਅਚਿੰਤ ਹੈ। ਕਹਿੰਦੇ ਫਿਰ ਧਿਆਨ ਦਿਓ ਹੁਣ ਗੁਰੂ ਪਿਆਰਿਓ, ਜਿਹੜੀ ਪੈਲੀ ਵਿੱਚ ਫਸਲ ਚੰਗੀ ਉੱਗੇ ਉਹਦਾ ਮੁੱਲ ਜ਼ਿਆਦਾ ਕਿ ਝੂਠਿਆ? ਜਿਹਦੀ ਪੈਲੀ 'ਚ ਫਸਲ ਚੰਗੀ ਉੱਗੇ ਉਹਦਾ ਮੁੱਲ ਜ਼ਿਆਦਾ। ਕਿਸੇ ਨੇ ਕਿਹਾ ਭਾਈ ਸਾਹਿਬ ਆ 30 ਲੱਖ ਨੂੰ ਕਿੱਲਾ, ਉਹ ਕਹਿੰਦਾ ਉਹ ਪਰਾਂ ਤੇਰੇ ਲਾਗੇ 20 ਲੱਖ ਨੂੰ ਵਿਕਣ ਡੈਣੇ, ਤੂੰ 30 ਨੂੰ ਦੇਈ ਜਾਂਦਾ ਵੀ। ਤਾਂ ਹੌਲੀ ਜੀ ਕੀ ਕਹਿੰਦਾ? ਕਹਿੰਦਾ ਉਹਨਾਂ ਨੂੰ ਪੁੱਛਦਾ ਜਾ ਕੇ, ਭਾਈ ਸਾਹਿਬ 20 ਵਾਲਿਆਂ ਨੂੰ ਪੁੱਛਦਾ ਵੀ ਮੇਰੀ ਪੈਲੀ ਦਾ 30 ਕਿਉਂ ਆ? ਕਹਿੰਦੇ ਪੁੱਛਣ ਦੀ ਕੀ ਲੋੜ ਹੈ, ਪੈਲੀ ਤੇ ਪੈਲੀ ਆ। ਕਹਿੰਦਾ ਫਿਰ ਫਸਲ ਉੱਗੀ ਹੈ? ਕਹਿੰਦਾ ਉੱਗੀ ਹੈ, ਵੇਖ ਜਿਹੜਾ। ਕਹਿੰਦਾ ਆਹੋ ਯਾਰ, ਇੱਧਰ ਫਸਲ ਬੜੀ ਵਧੀਆ, ਝੋਨਾ ਬੜਾ ਸੋਹਣਾ ਹੋਇਆ ਉੱਧਰ। ਕਹਿੰਦਾ ਭਾਈ ਉਹ ਕਲਰੀ ਪੈਲੀ ਆ, ਇਹ ਭਜਾਊ ਆ, ਇਹਦਾ ਮੁੱਲ ਜ਼ਿਆਦਾ ਆ। ਅਤੇ ਆ ਫਿਰ ਗੁਰੂ ਸਾਹਿਬ ਬਣ ਕੇ ਕਹਿੰਦੇ, ਕਹਿੰਦਾ ਜਿਹਨਾਂ ਆਤਮਿਕ ਪੈਲੀਆਂ ਉੱਤੇ ਮੀਂਹ ਪੈਂਦਾ ਅਤੇ ਉੱਤੇ ਅੰਨ ਉੱਗਦਾ ਆ ਅਤੇ ਬੋਹ ਲੱਗ ਜਾਂਦੇ, ਪ੍ਰਕਾਸ਼ ਹੋ ਜਾਂਦਾ। ਕਹਿੰਦੇ ਹਰ ਚਿੰਤ ਬੁਲਾਵੇ ਕਿਰਪਾ ਕਰ। ਕਹਿੰਦੇ ਫਿਰ ਉਹਨਾਂ ਆਤਮਾ ਨੂੰ ਪਰਮਾਤਮਾ ਵਧੀਕੀ ਮੁੱਲ ਦੇ ਕੇ ਆਪਣੇ ਦਰ ਤੇ ਆਪ ਹੀ ਬੁਲਾ ਲੈਂਦਾ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਆਪੇ ਹੀ ਬੁਲਾ ਲੈਂਦਾ। ਦੇਖੋ ਮੁੱਲ ਵੱਧ ਗਿਆ ਨਾ, ਕੀਮਤ ਵੱਧ ਗਈ ਹੈ। ਕਿਹਦੇ ਕਰਕੇ? ਕਿਉਂਕਿ ਫਸਲ ਚੰਗੀ ਉੱਗੀ ਹੈ, ਫਸਲ ਚੰਗੀ ਉੱਗੀ ਹੈ, ਮੁੱਲ ਵੱਧ ਗਿਆ। 30 ਲੱਖ ਰੁਪਏ ਨੂੰ ਕਿੱਲਾ ਕਹਿਣ ਡਿਆ, 10 ਲੱਖ ਰੁਪਈਆ ਵਧਾ ਦਿੱਤਾ ਸੀ। ਉਹੀ ਸਾਲ ਆ ਕਿ ਜਿਹਨਾਂ ਦੇ ਅੰਦਰ ਨਾਮ ਸਿਮਰਨ ਚੱਲਦਾ ਹੈ, ਗੁਰੂ ਨੂੰ ਪਿਆਰੀ ਸਤਸੰਗ ਜੀਓ, ਉਹਨਾਂ ਦਾ ਮੁੱਲ ਵੱਧ ਜਾਂਦਾ ਹੈ, ਉਹਨਾਂ ਦਾ ਕੀਮਤ ਵੱਧ ਜਾਂਦੀ ਹੈ। ਗੁਰੂ ਨੂੰ ਪਿਆਰੀ ਸਤਸੰਗ ਜੀਓ, ਨਾਮ ਸਿਮਰਨ ਕਰਨ ਵਾਲਿਆਂ ਨੂੰ ਆਪਾਂ ਬਾਣੀ 'ਚ ਪੜ੍ਹਦੇ ਹਾਂ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਦੇਖੋ ਕਹਿੰਦੇ ਜਿਹਨਾਂ ਨੇ ਨਾਮ ਤੇ ਆਇਆ ਉਹ ਕਾਲਾਂ 'ਚੋਂ ਸਫਲ ਹੋ ਜਾਂਦੇ ਆ, ਕਾਲਾਂ 'ਚੋਂ ਸਫਲ ਹੋ ਜਾਂਦੇ ਆ। ਕਿਹੜੀ ਕਾਲ ਨਾ? ਜਿਹੜੀ ਅਸੀਂ 84 ਦੇ ਗੇੜ 'ਚ ਪਏ ਹਾਂ, ਚੱਕਰ 'ਚ ਪਏ ਹਾਂ, ਹੁਣ ਸਾਨੂੰ ਮੌਕਾ ਲੱਗਾ ਵੀ ਕਾਲਾਂ ਕਾਲ ਕੇ ਅਸੀਂ ਪਰਮਾਤਮਾ 'ਚ ਲੀਨ ਹੋ ਜਾਈਏ, ਉਹ ਸਫਲ ਹੋ ਜਾਂਦੇ ਨੇ। ਫਿਰ ਕਹਿੰਦੇ ਨਾਨਕ ਤੇ ਮੁੱਖ ਉਜਲੇ, ਨਾਨਕ ਤੇ ਤੋਂ ਨਹੀਂ, ਤੇ ਨਾਨਕ ਹੀ ਹੈ। ਗੁਰੂ ਜੀ ਕਹਿਣ ਲੱਗੇ ਕਿ ਜਦੋਂ ਉਹ ਆਤਮਾ ਨਾਮ ਸਿਮਰਨ ਕਰਦੀ ਹੈ, ਕਾਲਰ ਸਫਲ ਹੋ ਜਾਂਦੀ ਹੈ, ਤਾਂ ਨਾਨਕ ਵਰਗੀ ਬਣ ਜਾਂਦੀ ਹੈ, ਉਹਦੀ ਹਉਮੈ ਮਰ ਜਾਂਦੀ ਹੈ, ਪ੍ਰਕਾਸ਼ਿਤ ਹੋ ਜਾਂਦੀ ਹੈ। ਕਹਿੰਦੇ ਉਸ ਅਵਸਥਾ ਵਿੱਚ ਪਹੁੰਚ ਕੇ ਤੇ ਮੁੱਖ ਉਜਲੇ, ਕਿਹੜੇ ਮੁੱਖ? ਉਹ ਆ ਸਰੀਰ ਦੇ ਮੁੱਖ ਨਹੀਂ, ਇਹ ਕਿਸੇ ਦੇ ਕਲਰ ਤਬਦੀਲ ਨਹੀਂ ਹੁੰਦੇ। ਹੁਣ ਇੱਕ ਬੰਦਾ ਕਾਲਾ ਆ, ਉਹਨੇ ਕਾਲਾ ਰਹਿਣਾ, ਇੱਕ ਬੰਦਾ ਗੋਰਾ, ਉਹਨੇ ਗੋਰਾ ਰਹਿਣਾ, ਇਹ ਤਬਦੀਲ ਨਹੀਂ ਹੁੰਦੇ। ਪਰ ਧਿਆਨ ਦੇਣਾ, ਅੰਦਰੋਂ ਆਤਮਾ ਦੇ ਕਲਰ ਤਬਦੀਲ ਹੋ ਜਾਂਦੇ ਨੇ। ਭਾਵੇਂ ਗਰੀਬ ਹੋਵੇ, ਪਾਟੇ ਕੱਪੜੇ ਪਾਏ ਹੋਣ, ਫੁੱਟਪਾਥ ਤੇ ਬੈਠਾ ਹੋਵੇ, ਰੰਗ ਕਾਲਾ ਹੋਵੇ, ਕੋਈ ਉਹਨੂੰ ਪੁੱਛਣ ਨਾ ਡਿਆ ਹੋਵੇ, ਪਰ ਹਿਰਦੇ 'ਚ ਨਾਮ ਦਾ ਪ੍ਰਕਾਸ਼ ਹੋਵੇ, ਕਿਸੇ ਨੂੰ ਗਿਆਨ ਦੀ ਗੱਲ ਸੁਣਾਉਣ ਲੱਗ ਪਏ, ਦੁਨੀਆਂ ਮੱਥੇ ਟੇਕਣ ਤੁਰ ਪੈਂਦੀ ਹੈ। ਇਹਦਾ ਮਤਲਬ ਮੁੱਲ ਕਿਹਦਾ? ਪ੍ਰਕਾਸ਼ ਦਾ, ਗਿਆਨ ਦਾ, ਠੀਕ ਹੈ। ਸੋ ਤਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਨਾਨਕ ਤੇ ਮੁੱਖ ਉਜਲੇ, ਮੁੱਖ ਦਾ ਭਾਵ ਆਤਮਾ, ਮੁੱਖ ਆਤਮਾ ਨੂੰ ਕਹਿੰਦੇ ਆ। ਜਿਵੇਂ ਦੇਖੋ ਬਾਣੀ 'ਚ ਗੁਰਮੁੱਖ, ਮਨਮੁੱਖ, ਠੀਕ ਹੈ ਵੀ, ਮੁੱਖ ਕੀ? ਆਤਮਾ। ਕਹਿੰਦੇ ਜਿਹੜੀ ਆਤਮਾ ਮਨ ਮਗਰ ਲੱਗੀ ਹੈ, ਮਾਇਆ ਮਗਰ ਲੱਗੀ ਹੈ, ਸੰਸਾਰ ਮਗਰ ਲੱਗੀ, ਉਹ ਮਨਮੁੱਖ ਆ, ਅਤੇ ਜਿਹੜੀ ਆਤਮਾ ਗੁਰੂ ਦੀ ਜੁਕਤੀ ਮਗਰ ਲੱਗੀ ਆ, ਉਹ ਗੁਰਮੁੱਖ। ਗੁਰਗੀ ਜੁਗਤੀ ਤਕਨੀਕ ਸ਼ਬਦ ਨਾਮ ਸਿਮਰਨ, ਜਿਹੜੀ ਆਤਮਾ ਆਪਣੇ ਸੁਰਤ ਨਾਮ ਨਾਲ ਜੋੜਦੀ ਉਹ ਗੁਰਮੁਖ ਬਣ ਜਾਂਦੀ। ਸੋ ਉਹੀ ਚੀਜ਼ ਗੁਰੂ ਜੀ ਸਮਝਾਉਂਦੇ ਪਏ ਆਪਸੀ ਨੂੰ, ਕਹਿੰਦੇ ਭਾਈ ਨਾਨਕ ਤੇ ਮੁੱਖ ਉਜਲੇ, ਮੁੱਖ ਦਾ ਭਾਵ ਆਤਮਾ, ਉਜਲ ਦਾ ਭਾਵ ਉਜਵਲ ਹੋ ਜਾਂਦੀ, ਪ੍ਰਕਾਸ਼ਿਤ ਹੋ ਜਾਂਦੀ। ਦੇਖੋ ਕਿਹੜੀ ਆਤਮਾ ਜਿਹਨੇ ਨਾਮ ਦਿਆ ਹੈ ਉਹ ਪ੍ਰਕਾਸ਼ਿਤ ਹੋ ਜਾਂਦੀ। ਜਦੋਂ ਪ੍ਰਕਾਸ਼ਿਤ ਹੁੰਦੀ ਫਿਰ ਕੀ ਹੁੰਦਾ, ਕੇਤੀ ਛੁੱਟੀ ਨਾਲ ਧਿਆਨ ਦੇਣਾ। ਆਪਾਂ ਕਹਿੰਦੇ ਉਹਦੇ ਨਾਲ ਕਈ ਹੋਰ ਛੁੱਟ ਜਾਂਦੇ, ਜੇ ਨਹੀਂ ਇਹੋ ਜਿਹਾ ਕੁਛ ਨਹੀਂ ਹੈ। ਸਮਝ ਲੱਗੀ ਕਿਉਂ ਕਿ ਬਾਣੀ ਚ ਲਿਖਿਆ ਕਰਮੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ, ਹਰ ਕਿਸੇ ਦੀ ਕਮਾਈ ਆਪੋ ਆਪਣੀ। ਸੋ ਧਿਆਨ ਦੇਣਾ, ਗੁਰੂ ਜੀ ਕਹਿਣ ਲੱਗੇ ਕੇਤੀ ਛੁੱਟੀ ਨਾਲ, ਕੇਤੀ ਠੀਕ ਹੈ, ਛੁੱਟੀ ਛੁੱਟੀ ਦਾ ਭਾਵ ਕੀ ਛੁੱਟ ਜਾਣਾ, ਨਾਲ ਦਾ ਭਾਵ ਕੀ, ਗੁਰੂ ਜੀ ਕਹਿੰਦੇ ਜਦੋਂ ਇਹ ਆਤਮਾ ਉਜਵਲ ਹੁੰਦੀ ਹੈ, ਪ੍ਰਕਾਸ਼ਿਤ ਹੁੰਦੀ ਹੈ ਨਾ, ਪ੍ਰਕਾਸ਼ਿਤ ਹੁੰਦਿਆਂ ਹੀ ਉਸੇ ਵੇਲੇ ਕੇਤੀ ਛੁੱਟੀ ਨਾਲ, ਕਹਿੰਦੇ ਉਸੇ ਵੇਲੇ ਇਹ ਆਤਮਾ 84 ਦੇ ਗੇੜ ਚੋਂ ਛੁੱਟ ਜਾਂਦੀ ਹੈ, ਬੰਧਨ ਚੋਂ ਛੁੱਟ ਜਾਂਦੀ ਹੈ ਨਾਲ ਦੀ ਨਾਲ ਹੀ। ਇੰਨੀ ਤਾਕਤ ਹੈ ਪ੍ਰਕਾਸ਼ ਦੇ ਅੰਦਰ, ਇੰਨੀ ਤਾਕਤ ਹੈ ਉਸ ਗਿਆਨ ਦੇ ਅੰਦਰ, ਜਦੋਂ ਬ੍ਰਹਮ ਗਿਆਨ ਸਾਡੇ ਚ ਉਜਾਗਰ ਹੁੰਦਾ ਨਾ, ਨਾਲ ਦੀ ਨਾਲ ਹੀ ਇਹ ਆਤਮਾ 84 ਦੇ ਬੰਧਨ ਚ ਛੁੱਟ ਜਾਂਦੀ ਹੈ। ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਉਹ ਜਿਹਨਾਂ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਉਹਨਾਂ ਨੂੰ ਪਰਮਾਤਮਾ ਲੈਣ ਆਉਂਦਾ, ਉਹਨਾਂ ਨੂੰ ਕੋਈ ਜਮਦੂਤ ਲੈਣ ਨਹੀਂ ਆਉਂਦਾ, ਕਿਉਂਕਿ ਠੱਡ ਸਿੰਘਾਸਣ ਰਚਿਆ ਹੈ। ਉਹਨਾਂ ਨੂੰ ਸੰਸਾਰ ਦੇ ਉੱਤੇ ਕਿਹਦਾ ਭਾਉ ਨਹੀਂ, ਕਿਹਦਾ ਡਰ ਨਹੀਂ, ਉਹ ਕਿਸੇ ਦੇ ਵੈਰੀ ਨਹੀਂ ਹੁੰਦੇ। ਠੀਕ, ਧਿਆਨ ਦੇਣਾ, ਗੁਰੂ ਰੂਪ ਪਿਆਰੀ ਸਤ ਸਿੰਘ ਜੀ, ਉਹ ਅਵਸਥਾ ਦਾ ਸਾਰੀ ਗੱਲ ਅਵਸਥਾ ਦੀ ਹੈ, ਅਵਸਥਾ ਚ ਤਬਦੀਲੀ ਹੈ, ਸਰੀਰ ਚ ਤਬਦੀਲੀ ਕੋਈ ਨਹੀਂ ਹੈ, ਸਰੀਰ ਸਭ ਦਾ ਇੱਕੋ ਜਿਹਾ। ਗੁਰੂ ਰੂਪ ਪਿਆਰੀ ਸਤ ਸਿੰਘ ਜੀ, ਹੁਣ ਦੇਖੋ ਨਾ, ਸਰੀਰ ਤੇ ਬੁੱਢਾ ਹੁੰਦਾ, ਹਰ ਕਿਸੇ ਦਾ ਹੁੰਦਾ, ਪਰ ਬਾਣੀ ਚ ਕੁਝ ਹੋਰ ਲਿਖਿਆ, ਗੁਰਮੁਖ ਬੁੱਢੇ ਕਦੇ ਨਾ, ਕਹਿੰਦੇ ਗੁਰਮੁਖ ਕਦੇ ਬੁੱਢੇ ਹੀ ਨਹੀਂ ਹੁੰਦੇ। ਹੁਣ ਇੱਥੇ ਬੜੀ ਹੈਰਾਨਗੀ ਵਾਲੀ ਗੱਲ ਆ, ਜੇ ਕੋਈ ਬੰਦਾ ਕਿਸੇ ਗੁਰਮੁਖ ਮਹਾਂਪੁਰਖਾਂ ਕੋਲ ਚਲਿਆ ਜਾਵੇ ਤੇ ਜਾ ਕੇ ਕਹੇ ਵੀ ਬਾਣੀ ਚ ਲਿਖਿਆ ਤੇ ਗੁਰਮੁਖ ਦੀ ਬੁੱਢੇ ਨਹੀਂ, ਤੁਹਾਡੇ ਕੋਲ ਤੁਰਿਆ ਨਹੀਂ ਜਾਣ ਰਿਹਾ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਸਰੀਰ ਬੁੱਢਾ ਹੋ ਗਿਆ, ਉਹਨਾਂ ਦੇ ਲਾਗੇ ਬਹਿ ਕੇ ਦੇਖੋ, ਉਹਨਾਂ ਦੇ ਵਿਚਾਰ ਸੁਣ ਕੇ ਦੇਖੋ, ਤੁਹਾਨੂੰ ਕਿਵੇਂ ਲੱਗੇਗਾ ਵੀ ਤੇ ਬੜੀ ਬੁਲੰਦੀ ਚ ਨੇ, ਬੜੇ ਜਵਾਨ ਨੇ, ਕਿੱਦਾਂ ਲੱਗੇਗਾ। ਉਹ ਬੈਠੇ ਨੇ, ਬਜ਼ੁਰਗ ਨੇ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹਨਾਂ ਦੀ ਮਨ ਬਿਰਤੀ ਕਿੱਦਾਂ ਦੀ ਬਣ ਗਈ, ਕੋਈ ਗੱਲ ਹੋਈ ਕਿਸੇ ਨੇ ਕੁਝ ਆ ਕੇ ਕੀ ਕਿਹਾ ਏਦਾਂ, ਉਹ ਕਹਿੰਦੇ ਕੋਈ ਗੱਲ ਨੀ ਪੁੱਤ ਲੈ ਜਾਂਦੇ, ਕੋਈ ਗੱਲ ਨੀ। ਹੁਣ ਧਿਆਨ ਦਿਓ, ਇੱਕ ਸਰੀਰਕ ਬੁੱਢਾ ਹੈ, ਉਹ ਮਨ ਤੋਂ ਵੀ ਬੁੱਢਾ ਹੈ। ਕਿੱਦਾਂ, ਬਜ਼ੁਰਗ ਬੰਦਾ ਕਦੀ ਵੇਖਿਓ ਘਰ ਦੀਆਂ ਚੀਜ਼ਾਂ ਚੁੱਕ ਚੁੱਕ ਕੇ ਛਪਾਉਂਦਾ ਫਿਰੇਗਾ, ਬਜ਼ੁਰਗ ਛਪਾਉਂਦਾ ਫਿਰੇਗਾ, ਜਵਾਨ ਪਰਵਾਹ ਕਰੇਗਾ ਕੀ ਕਰੇਗਾ, ਉਹ ਛੱਡ ਪਰਾਂ ਪਈ ਹੈ ਪਈ ਰਹਿੰਦੇ, ਕਿਸੇ ਕੰਮ ਦੀ ਨਹੀਂ ਹੈਗੀ। ਬਜ਼ੁਰਗ ਬੰਦਾ ਟੁੱਟੀ ਜੁੱਤੀ ਬਾਹਰ ਸੁੱਟਣ ਨਹੀਂ ਦਏਗਾ, ਟੁੱਟੀ ਜੁੱਤੀ ਬਾਹਰ ਪੀ ਚੁੱਕੇ ਅੰਦਰ ਲਿਆਉਂਦੀ। ਪੁੱਛਿਆ ਮੁੰਡੇ ਨੇ, ਬਾਪੂ ਜੀ ਆ ਕਰਨ ਰਹੇ ਹੋ, ਕਹਿੰਦਾ ਕਮਲਾ ਨਾ ਹੋਵੇ ਤੇ, ਹੈਂ ਜੁੱਤੀ ਇੰਨੇ ਦਿਨ ਪਾਉਂਦਾ ਰਿਹਾ, ਹੁਣ ਤਾਂ ਚੁੱਕੇ ਬਾਹਰ ਮਾਰੀ, ਇਹਨੂੰ ਅੰਦਰ ਰੱਖ। ਉਹ ਕਹਿੰਦੇ ਟੁੱਟੀ ਆ ਸੁੱਟ ਦਿਓ ਬਾਹਰ ਕੂੜੇ 'ਚ। ਉਹ ਕਹਿੰਦੇ ਨਹੀਂ, ਬਜ਼ੁਰਗਾਂ ਨੂੰ ਵੇਖਿਓ, ਬਜ਼ੁਰਗ ਆਪ ਜੀ ਨੂੰ ਕੀ ਕਹਿਣਗੇ, ਕਦੀ ਵਿਚਾਰ ਕਰਿਆ ਕਰੋ, ਠੀਕ ਹੈ ਕਿ ਨਹੀਂ। ਘਰ 'ਚ ਕੋਈ ਗੱਡੀ ਲਿਆ ਕੇ ਰੱਖੀ ਪੁਰਾਣੀ ਹੋ ਗਈ, ਕੀ ਕਹਿੰਦਾ, ਕਹਿੰਦਾ ਵੇਚ ਦਈਏ ਬੜੀ ਪੁਰਾਣੀ ਹੋ ਗਈ, ਕੋਈ ਨਵੀਂ ਨਵੀਂ ਲਈਏ। ਬਜ਼ੁਰਗ ਉਹ ਪਿਓ ਦਾ ਪੁੱਤਾ, ਇਹਨਾਂ ਵੇਚੀ ਆਪਣੀ ਖਾਨਦਾਨੀ ਦੀ ਪਹਿਲੀ ਗੱਡੀ ਹੈ, ਇਹ ਨਹੀਂ ਵੇਚਣੀ। ਸੱਚ ਆ, ਉਹ ਬਜ਼ੁਰਗ ਆ, ਕਿਹੜੀ ਗੱਲੋਂ, ਉਹ ਤਨ ਤੋਂ ਵੀ ਕਮਜ਼ੋਰ ਆ, ਉਹ ਮਨ ਤੋਂ ਵੀ ਕਮਜ਼ੋਰ ਆ। ਇੱਕ ਤਨ ਤੋਂ ਕਮਜ਼ੋਰ ਆ, ਪਰ ਅੰਦਰ ਗੁਰਮੁਖ ਆ, ਅੰਦਰ ਸਿਮਰਨ ਦਾ ਵਾਸਾ ਆ, ਸ਼ਬਦ ਦਾ ਵਾਸਾ ਆ। ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਕਿਸੇ ਨੇ ਆ ਕੇ ਕੀ ਕਿਹਾ, ਉਹ ਗੱਲ ਸੁਣੋ, ਤੁਹਾਡੀ ਉਹ ਫਲਾਣੀ ਚੀਜ਼ ਚੋਰੀ ਹੋ ਗਈ। ਤੇ ਮੁੰਡਾ ਰੋਣ ਡਿਆ, ਤੇ ਬਜ਼ੁਰਗ ਕੀ ਕਹਿਣ ਡਿਆ ਅੱਗੋਂ, ਕਿਉਂਕਿ ਮਨ ਬੁੱਢਾ ਨਹੀਂ ਹੈ, ਗੁਰਮੁਖੀ ਅੰਦਰ ਕੀ ਕਹਿਣ ਡਿਆ। ਕਹਿੰਦੇ ਪੁੱਤ ਕੋਈ ਗੱਲ ਨੀ, ਜਿੰਨਾ ਚਿਰ ਸਾਡਾ ਹੁਕਮ ਸੀ ਆਪਾਂ ਵਰਤ ਲਈ, ਹੁਣ ਕਿਸੇ ਹੋਰ ਨੂੰ ਹੋ ਗਿਆ, ਹੁਣ ਜਿਸ ਕੀ ਵਸਤ ਸੋਈ ਲੈ ਜਾਏਗਾ। ਕਹਿੰਦੇ ਉਹਨੂੰ ਹੁਕਮ ਹੋ ਗਿਆ, ਹੁਣ ਲੈ ਜਾਂਦੇ, ਫਿਰ ਕੀ ਹੋਇਆ, ਉਹਨੂੰ ਵਰਤ ਲੈਂਦੇ, ਹੈ ਰੱਬ ਦਾ ਪੈਰਾ ਤੂੰ ਹੀ ਹੈ, ਰੱਬ ਦਾ ਪੈਰਾ ਅਸੀਂ ਵੀ ਹੈ, ਠੀਕ ਹੈ ਨੀ। ਕਿਹੜੀ ਗੱਲੋਂ, ਸਾਨੂੰ ਹੁਕਮ ਹੋਇਆ ਆਪਾਂ ਵਰਤ ਲਈ, ਹੁਣ ਉਹਨੂੰ ਹੁਕਮ ਹੋ ਗਿਆ, ਉਹਨੂੰ ਵਰਤ ਲੈਂਦੇ। ਤੇ ਅੱਗੋਂ ਮੁੰਡਾ ਕੀ ਕਹਿੰਦਾ, ਕਹਿੰਦਾ ਬਾਪੂ ਉਹਨੂੰ ਕਿੱਦਾਂ ਹੁਕਮ ਹੋ ਗਿਆ, ਆਪਾਂ ਪੈਸੇ ਦੇ ਕੇ ਲਿਆਏ ਸੀ, ਉਹ ਫਰੀਜ ਹੀ ਲੈ ਗਿਆ ਚੱਕ ਕੇ। ਤੇ ਅੱਗੋਂ ਬਜ਼ੁਰਗ ਗੁਰਮੁਖ ਹੈ ਨਾ, ਤੇ ਕੀ ਕਹਿੰਦੇ, ਕਹਿੰਦੇ ਆਪਾਂ ਤਾਂ ਪੈਸੇ ਦੇ ਕੇ ਲਿਆਏ ਸੀ, ਖਰੇ ਉਹਨੇ ਕੀ ਦਿੱਤਾ ਜਿਹੜਾ ਰੱਬ ਮੈਨੂੰ ਮੁਫ਼ਤ 'ਚ ਚੁਕਾ ਦਿੱਤੀ, ਖਰੇ ਉਹ ਕੀ ਦੇ ਕੇ ਆਇਆ। ਕਹਿੰਦਾ ਕਿਉਂ, ਕਹਿੰਦਾ ਭਾਈ ਗੱਲ ਸੁਣ, ਇਸ਼ਾਰਾ ਤਾਂ ਰੱਬ ਹੀ ਕਰਦਾ, ਮਨ 'ਚ ਜਾ ਤੂੰ ਚੁੱਕ ਲਿਆ, ਹੁਣ ਤੂੰ ਵਰਤ ਲਾ 4 ਦਿਨ ਸਕੂਟਰ ਜਾ ਚੱਕ ਲਿਆ। ਕਹਿੰਦਾ ਇਹ ਗੁਰਮੁਖ ਦੀਆਂ ਨਿਸ਼ਾਨੀਆਂ ਨੇ, ਅੰਦਰ ਦੀ ਤਬਦੀਲੀ ਦੀ ਨਿਸ਼ਾਨੀ ਹੈ, ਅੰਦਰੋਂ ਤਬਦੀਲ ਹੋਣਾ ਹੈ, ਅੰਦਰੋਂ ਗੁਰੂ ਦੇ ਚਰਨਾਂ ਨਾਲ ਜੁੜਨਾ ਹੈ। ਜਦੋਂ ਜੁੜ ਜਾਓਗੇ ਨਾ, ਆਪ ਜੀ ਹੈਰਾਨ ਹੋਗੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਦੇ ਚਰਨਾਂ 'ਚ ਇੰਨਾ ਆਨੰਦ, ਇੰਨਾ ਆਨੰਦ, ਅਸੀਂ ਤਾਂ ਭੁੱਲੇ ਹੀ ਫਿਰਦੇ ਹਾਂ। ਤਾਂ ਫਿਰ ਗੁਰੂ ਜੀ ਬਾਣੀ 'ਚ ਲਿਖਦੇ ਆ, ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ। ਕਹਿੰਦੇ ਜਿਹੜਾ ਪ੍ਰਾਣੀ ਪਰਮਾਤਮਾ ਨੂੰ ਭੁੱਲਿਆ ਫਿਰਨ ਡਿਆ ਨੂੰ ਰੋਗ ਹੀ ਲੱਗਣੇ। ਠੀਕ ਆ, ਸੱਚ ਜੇ ਇਹ ਨਹੀਂ ਕਿ ਤੁਸੀਂ ਗੁਰਬਾਣੀ ਪੜ੍ਹ ਲਈ ਰੱਬ ਨੂੰ ਚੇਤੇ ਕਰ ਲਿਆ ਤੁਸੀਂ, ਨਹੀਂ, ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰਨੀ ਹੈ, ਵਿਚਾਰ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਕਰਨਾ ਆ, ਫਿਰ ਤੇ ਤੁਸੀਂ ਕੁਝ ਲੱਭ ਸਕਦੇ ਹੋ। ਜੇ ਤੁਸੀਂ ਇਕੱਲੀ ਬਾਣੀ ਪੜ੍ਹ ਕੇ ਵਿਹਲੇ ਹੋ ਗਏ ਤਾਂ ਤੁਸੀਂ ਕੁਝ ਲੱਭ ਨਹੀਂ ਸਕਦੇ। ਠੀਕ ਆ ਬਈ, ਗੁਰਬਾਣੀ ਪੜ੍ਹਨੀ, ਸਵੇਰੇ ਉੱਠੋ, ਗੁਰਬਾਣੀ ਪੜ੍ਹੋ, ਨਿਤਨੇਮ ਕਰੋ, ਫਿਰ ਆਰਾਮ ਦੇ ਨਾਲ ਗੁਰਬਾਣੀ ਦੀ ਵਿਚਾਰ ਕਰੋ ਵੀ ਗੁਰਬਾਣੀ ਸਾਨੂੰ ਕਹਿ ਕੀ ਰਹੀ ਹੈ, ਗੁਰਬਾਣੀ ਸਾਨੂੰ ਲਿਜਾ ਕਿਹੜੇ ਪਾਸੇ ਰਹੀ ਹੈ। ਠੀਕ ਹੈ, ਕਿਹੜੇ ਮਾਰਗ ਤੇ ਸਾਨੂੰ ਗੁਰਬਾਣੀ ਚਲਾ ਰਹੀ ਹੈ। ਤੇ ਕੇਵਲ ਤਾਂ ਕੇਵਲ ਕਲਯੁਗ ਦੇ ਅੰਦਰ ਇੱਕੇ ਸ਼ਬਦ ਦੀ ਵਡਿਆਈ ਹੈ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਇਆ, ਇੱਕ ਸ਼ਬਦ ਦੀ ਵਡਿਆਈ ਹੈ। ਪਰ ਆਪਾਂ ਉਸ ਪਾਸੇ ਗਈ, ਆਪਾਂ ਸਵੇਰੇ ਉੱਠੇ, ਨਿਤਨੇਮ ਕੀਤਾ ਤੇ ਵਿਹਲੇ ਹੋਏ, ਕਹਿੰਦਾ ਲੋਕ ਕੰਮ ਨਿਬੜ ਗਿਆ, ਨਹੀਂ ਕੰਮ ਨਿਬੜਿਆ ਨਹੀਂ। ਸੋ ਤਾਂ ਗੁਰੂ ਜੀ ਆਪ ਜੀ ਕਹਿਣ ਲੱਗੇ, ਹਰ ਅਚਿੰਤ ਬੁਲਾਵੇ ਕਿਰਪਾ ਕਰ, ਹਰ ਆਪੇ ਪਾਵੇ ਥਾਏ ਨਸੋ। ਕਹਿੰਦੇ ਜਿਨ੍ਹਾਂ ਦੇ ਉੱਤੇ ਮੀਂਹ ਪਿਆ, ਜਿਨ੍ਹਾਂ ਦੀ ਫਸਲ ਉੱਗ ਗਈ ਹੈ, ਜਿਨ੍ਹਾਂ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ, ਨਾਮ ਦੇ ਅੰਦਰ ਖਜ਼ਾਨਿਆਂ ਦਾ ਢੇਰ ਲੱਗ ਗਿਆ, ਜਿਨ੍ਹਾਂ ਦੇ ਅੰਦਰ ਇਹ ਸ਼ਬਦ ਦੀ ਅਵਸਥਾ ਪੈਦਾ ਹੋ ਗਈ ਹੈ, ਗੁਰੂ ਜੀ ਕਹਿੰਦੇ ਉਹਨਾਂ ਨੂੰ ਫਿਰ ਪਰਮਾਤਮਾ ਜਿਹੜਾ ਬੇਚਿੰਤਿਆ, ਜਿਹਨੂੰ ਕਿਸੇ ਦੀ ਚਿੰਤਾ ਨਹੀਂ, ਆਪੇ ਬੁਲਾ ਲੈਂਦਾ, ਹਰ ਆਪੇ ਪਾਵੇ ਥਾਏ। ਕਹਿੰਦੇ ਫਿਰ ਉਹਨਾਂ ਦੀ ਕੀਤੀ ਕਮਾਈ ਵੀ ਉਹ ਅਕਾਲ ਪੁਰਖ ਆਪੇ ਲੈ ਕੇ ਚਪਾ ਲੈਂਦਾ। ਕਿਹੜੀ ਗੱਲੋਂ ਧਿਆਨ ਦਿਓ ਨਾ, ਹੁਣ ਜਿਹੜੇ ਪਹਿਲੀ ਚ ਪਾਣੀ ਆਉਂਦਾ ਤੇ ਹੈਗਾ, ਪਰ ਪਾਣੀ ਖਲੋਂਦਾ ਹੀ ਨਹੀਂ, ਉਹ ਕਲਰੀ ਹੈ। ਜਿਸ ਚ ਪਾਣੀ ਖਲੋਂਦਾ ਨਹੀਂ, ਉਹ ਚ ਕੁਝ ਉਗਣਾ ਹੀ ਨਹੀਂ, ਜਿਸ ਚ ਕੁਝ ਉਗਿਆ ਹੀ ਨਹੀਂ, ਉਹਦਾ ਖਰੀਦਾ ਹੀ ਕੋਈ ਨਹੀਂ ਉਹਨੂੰ। ਤੇ ਇੱਥੇ ਗੁਰੂ ਜੀ ਕਹਿੰਦੇ ਆ ਵੀ ਉਹਦਾ ਮੁੱਲ ਕੀ ਪੈਣਾ, ਤੇ ਜਿਹਦੇ ਚ ਫਿਰ ਫਸਲ ਚੰਗੀ ਉੱਗੀ ਹੈ ਉਹਦੇ ਮਗਰ ਖਿੱਦਣਾ ਨੇ ਕਈਆਂ ਨੇ ਫਿਰਨਾ। ਤੇ ਇੱਥੇ ਗੁਰੂ ਜੀ ਕਹਿੰਦੇ ਆ ਵੀ ਜਿਹਨਾਂ ਆਤਮਾ ਦੇ ਅੰਦਰ ਨਾਮ ਦਾ ਮੀਂਹ ਪੈਣ ਲੱਗ ਪਿਆ, ਸ਼ਬਦ ਦਾ ਵਾਸਾ ਹੋ ਗਿਆ ਨਾ, ਉਹਨਾਂ ਦੀ ਕਮਾਈ ਨੂੰ ਪਰਮਾਤਮਾ ਆਪੇ ਲਿਖ ਚ ਪਾ ਲੈਂਦਾ, ਆਪ ਸਾਈ ਹੋ ਜਾਂਦਾ ਆ ਕੇ। ਲਿਖਿਆ ਨੀ ਬਾਣੀ ਚ, ਜਿਹਨੂੰ ਸੇਵਿਆ ਤੈਨੂੰ ਪਾਇਆ ਮਹਾਨ। ਇਹਦਾ ਮਤਲਬ ਜਿਹੜਾ ਨਾਮ ਸਿਮਰਨ ਕਰਦਾ ਮਾਣ ਉਹਨੂੰ ਮਿਲਣਾ ਨਾ, ਕਾਹਦਾ ਮਾਣ, ਪਰਮਾਤਮਾ ਸਾਈ ਹੁੰਦਾ ਉਹਦੇ, ਆਪ ਲੱਗ ਕੇ ਖਲੋਂਦਾ ਅੱਗੇ, ਉਹਦੀ ਮਦਦ ਕਰਦਾ। ਪਰ ਕਦੋਂ ਭਾਈ, ਹੁਣ ਤੁਸੀਂ ਦੇਖੋ, ਆਪਾਂ ਰੋਜ਼ ਸੁਣਦੇ ਹਾਂ, ਨਿੱਕੇ ਹੁੰਦੇ ਤਾਂ ਸੁਣਦੇ ਆਉਂਦੇ, ਤੇ ਜਿਹੜਾ ਬੱਚਾ ਮਿਹਨਤ ਕਰਦਾ ਨਾ ਉਹਦੇ ਨਾਲ ਪਰਮਾਤਮਾ ਤੁਰਦਾ ਹੈ, ਸਫਲ ਬਚਪਨ ਤੋਂ ਸੁਣਦੇ ਆਉਂਦੇ। ਤੇ ਜਿਹੜਾ ਫਿਰ ਗੁਰੂ ਦੇ ਆਖੇ ਲੱਗਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਾਂ ਤੇ ਤੁਰਦਾ ਆ, ਤੇ ਫਿਰ ਪਰਮਾਤਮਾ ਉਹਦੇ ਨਾਲ ਨਹੀਂ ਤੁਰੂਗਾ। ਪਹਿਲ ਕਿਹਦੀ ਹੈ? ਪਹਿਲ ਸਾਡੇ ਮਨ ਮਾਰਨ ਦੀ ਹੈ। ਠੀਕ ਹੈ, ਪੜ੍ਹਿਓ ਬਾਣੀ ਚ, ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਗੋਏ। ਗੁਰੂ ਜੀ ਕਹਿਣ ਲੱਗੇ ਮਨ ਮਰੇ ਧਾਤ ਮਰ ਜਾਏ, ਧਾਤ ਕਿਹਨੂੰ ਕਹਿੰਦੇ? ਕਿ ਜਦੋਂ ਮਨ ਮਰਦਾ ਨਾ, ਮਰਨ ਦਾ ਭਾਵ ਕਿ ਮਨ ਦੀਆਂ ਇੱਛਾ ਤ੍ਰਿਸ਼ਨਾਵਾਂ ਭਾਵਨਾ ਮਰ ਜਾਂਦੀਆਂ, ਉਹਨੂੰ ਮਨ ਮਰਨਾ ਕਹਿੰਦੇ। ਮਨ ਦਾ ਮਰਨਾ ਭਾਵ ਨਹੀਂ ਇਹਨੂੰ ਕੋਈ ਮੌਤ ਆ ਜਾਣੀ ਹੈ। ਠੀਕ ਹੈ ਨੀ, ਮੌਤ ਦਾ ਭਾਵ ਕੀ ਹੈ, ਮਰਨ ਦਾ ਭਾਵ ਕੀ ਹੈ? ਬੰਦਾ ਜਿਉਂਦਾ ਆ, ਉਹਦੇ ਅੰਗ ਪੈਰ ਚੱਲਦੇ ਆ, ਉਹਦਾ ਹਾਰਟ ਚੱਲਦਾ, ਉਹਦਾ ਦਿਲ ਚੱਲਦਾ, ਉਹਦੀ ਹਾਰਟ ਬੀਟ ਚੱਲਦੀ ਹੈ, ਉਹਦੀ ਧੜਕਣ ਚੱਲਦੀ, ਕਹਿੰਦੇ ਜਿਉਂਦਾ ਆ। ਧੜਕਣ ਬੰਦ ਹੋ ਗਈ, ਠੀਕ ਹੈ, ਤੇ ਕੀ ਕਹਿੰਦੇ? ਮਰ ਗਿਆ। ਇਹਦਾ ਮਤਲਬ ਕਿਸੇ ਚੀਜ਼ ਦਾ ਬੰਦ ਹੋਣਾ, ਮਰਨਾ ਆ। ਤੇ ਗੁਰੂ ਸਾਹਿਬ ਕਹਿੰਦੇ ਧੜਕਣ ਬੰਦ ਹੋ ਗਈ, ਸਰੀਰ ਮਰ ਗਿਆ, ਮਨ ਦੇ ਫੁਰਨੇ ਬੰਦ ਹੋ ਗਏ, ਮਨ ਮਰ ਗਿਆ। ਜਿੱਦਣ ਮਨ ਦੇ ਫੁਰਨੇ ਬੰਦ ਹੋ ਗਏ ਨਾ, ਮੈਨੂੰ ਨੀ ਕੁਛ ਵੀ ਚਾਹੀਦਾ, ਛੱਡ ਪਰਾਂ, ਸਭ ਝੂਠ ਆ, ਮਨ ਮਰ ਗਿਆ। ਕਹਿੰਦੇ ਮਨ ਮਰੇ ਧਾਤ ਮਰ ਜਾਏ, ਕਹਿੰਦੇ ਜਿੱਦਣ ਮਨ ਮਰ ਜਾਂਦਾ ਨਾ, ਇਹਦੇ ਅੰਦਰ ਫੁਰਨੇ ਬੰਦ ਹੋ ਜਾਂਦੇ ਸੰਸਾਰ ਦੇ, ਧਾਤ ਮਰ ਜਾਏ। ਧਾਤ ਕਿਹਨੂੰ ਕਹਿੰਦੇ? ਨਿੱਕੇ ਹੁੰਦੇ ਪੜ੍ਹਦੇ ਸਾਂ, ਸਾਇੰਸ ਦਾ ਪੀਰੀਅਡ ਆਉਂਦਾ ਹੁੰਦਾ ਸੀ, ਤੇ ਕੀ ਪੜ੍ਹਦੇ ਹੁੰਦੇ ਸਾਂ? ਮਾਸਟਰ ਨੇ ਬਣਾਉਣਾ, ਆ ਪੁੱਤਰ ਮਿਸ਼ਰਣ ਬਣਾਉਣਾ, ਦੋ ਚੀਜ਼ਾਂ ਦੇ ਸੰਬੰਧ ਨੂੰ ਮਿਸ਼ਰਣ ਕਹਿੰਦੇ ਆ, ਤੇ ਮਿਸ਼ਰਣ ਕਿਹਨੂੰ ਕਹਿੰਦੇ? ਧਾਤ ਨੂੰ ਕਹਿੰਦੇ ਆ। ਇਹਦਾ ਮਤਲਬ ਦੋ ਜਾਂ ਦੋ ਚੀਜ਼ਾਂ ਦੇ ਵੱਧ ਦੇ ਸੰਬੰਧ ਨੂੰ ਧਾਤ ਕਹਿੰਦੇ ਆ। ਤੇ ਦੋ ਚੀਜ਼ਾਂ ਦਾ ਸੰਬੰਧ ਕਿਹੜਾ? ਮਨ ਤੇ ਤਨ, ਇਹ ਦੋਨੋਂ ਇਕੱਠੀਆਂ ਹੀ ਨਾ, ਇਹਨੂੰ ਧਾਤ ਕਹਿੰਦੇ ਆ। ਗੁਰੂ ਜੀ ਕਹਿੰਦੇ ਆ ਮਨ ਮਰੇ ਧਾਤ ਮਰ ਜਾਏ, ਕਹਿੰਦੇ ਜਿਹਦੇ ਅੰਦਰੋਂ ਮਨ ਮਰ ਜਾਂਦਾ ਨਾ, ਉਹਦੇ ਫਿਰ ਮਨ ਤੇ ਤਨ ਦਾ ਸੰਬੰਧ ਹੀ ਖਤਮ ਹੋ ਜਾਂਦਾ। ਦੇਖੋ ਕੀਤੀ ਗੌਰ, ਠੀਕ। ਤੇ ਤੁਸੀਂ ਧਾਤ ਦਾ ਮਤਲਬ ਪੜ੍ਹੋਗੇ, ਦੇਖਿਓ ਉੱਥੇ ਕੁਝ ਹੋਰ ਹੀ ਲਿਖਿਆ। ਠੀਕ ਹੈ ਬਈ, ਸੋ ਹਰ ਚੀਜ਼ ਦੀ ਵਿਚਾਰ ਕਰਨੀ ਆ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਪਾਏ। ਗੁਰੂ ਜੀ ਨੇ ਕੰਮ ਹੀ ਨਿਬੇੜਦਾ, ਕਹਿੰਦੇ ਮਨਾ ਜਿੰਨਾ ਚਿਰ ਤੇਰੀ ਮੈਂ ਕਰਨ ਵਾਲੀ ਵਿਧੀ ਨਹੀਂ ਨਾ ਮਰਦੀ, ਤੇਰੇ ਅੰਦਰੋਂ ਆ ਸੰਸਾਰ ਦੇ ਫੁਰਨੇ ਬੰਦ ਨਹੀਂ ਨਾ ਹੁੰਦੇ, ਉਹਨਾਂ ਚਿਰ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭੱਜ ਲਾ ਜਿੱਥੇ ਭੱਜਣਾ, ਲਾ ਜਿੱਥੇ ਦੌੜ ਲਾਉਣੀ। ਉਹ ਕਹਿੰਦੇ ਗੱਲ ਨਹੀਂ ਮੰਨੀ, ਦਾਲ ਨਹੀਂ ਗਲਣੀ, ਦਾਲ ਤੇਰੀ ਗਲਣੀ ਆ ਜਿੱਦਣ ਤੇਰੇ ਅੰਦਰੋਂ ਸੰਸਾਰੀ ਫੁਰਨੇ ਬੰਦ ਹੋ ਗਏ। ਸੋ ਅੱਗੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਫਿਰ ਉਹਨਾਂ ਦੀ ਆਤਮਾ ਨੂੰ ਉਹ ਅਕਾਲ ਪੁਰਖ ਜਿਹੜਾ ਨਾ ਲਿਖ ਚ ਪਾ ਲੈਂਦਾ ਹੈ। ਠੀਕ ਹੈ, ਅੱਗੇ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਹਰ ਤਿਸੇ ਧਿਆਵੋ ਸੰਤ ਜਨੋ ਜੋ ਅੰਤਿਰ ਲੈ ਛਡਾਏ। ਹੁਣ ਧਿਆਨ ਦਿਓ ਇੱਥੇ, ਜਿਹੜਾ ਬੜੇ ਡੂੰਘੀ ਗੱਲ ਜੇ ਇੱਥੇ ਗੁਰੂ ਜੀ ਕਹਿੰਦੇ ਹਰ ਤਿਸੇ ਧਿਆਵੋ ਸੰਤ ਜਨੋ। ਕੀ ਕਹਿੰਦਾ? ਆਂਦਾ ਹੇ ਸੰਤ ਜਨੋ ਤੁਸੀਂ ਉਹਨੂੰ ਧਿਆਓ ਬਈ ਜਿਹੜਾ ਸੰਤ ਬਣ ਗਿਆ ਉਹਨੂੰ ਧਿਆਉਣ ਦੀ ਲੋੜ ਪਈ, ਹੁਣ ਉਹ ਤਾਂ ਲੰਘ ਗਿਆ, ਉਹਨੂੰ ਉਪਦੇਸ਼ ਦੇਣ ਦੀ ਲੋੜ ਪਈ ਭਲਾ? ਕਿਸੇ ਟੱਪੇ ਹੋਏ ਬੰਦੇ ਨੂੰ ਰੱਬ ਚ ਮਿਲੇ ਬੰਦੇ ਨੂੰ ਉਪਦੇਸ਼ ਥੋੜੀ ਦੇਈਦਾ ਕਿ ਦੇਈਦਾ? ਜਿਹਨੇ ਜਿੱਥੇ ਜਾਣਾ ਚਲਾ ਗਿਆ ਉਹ ਤੋਂ ਗਾਂ ਤੇ ਕੁਝ ਵੀ ਨਹੀਂ ਹੈਗਾ, ਉਹ ਤੇ ਪਹੁੰਚ ਗਿਆ ਹੈ ਨਾ। ਤੇ ਸੰਤ ਕਿਹਨੂੰ ਕਹਿੰਦੇ ਆਪਾਂ? ਜਿਹਦੇ ਅੰਦਰ ਬ੍ਰਹਮ ਗਿਆਨ, ਜਿਹਦੇ ਅੰਦਰ ਕੋਈ ਅਵਸਥਾ ਜਾਗਰੂਕ ਹੋ ਚੁੱਕੀ, ਉਹਨੂੰ ਆਪਾਂ ਸੰਤ ਕਹਿੰਦੇ। ਆਹ ਫਿਰ ਕੀ ਕਹਿੰਦੇ ਇੱਥੇ ਗੁਰੂ ਜੀ? ਕਹਿਣ ਲੱਗੇ ਕਹਿੰਦੇ ਹਰ ਤਿਸੇ ਧਿਆਵੋ। ਹਰ, ਹਰ ਦਾ ਭਾਵ ਕੀ ਹੈ? ਸਾਰੇ ਜਾਣੇ। ਤਿਸੇ ਧਿਆਵੋ ਕਹਿੰਦੇ ਸਾਰੇ ਜਾਣੇ ਉਸੇ ਨੂੰ ਧਿਆਵੋ। ਕਹਿੰਦਾ ਕਿਹਨੂੰ? ਉਸ ਅਕਾਲ ਪੁਰਖ ਨੂੰ। ਕਹਿੰਦੇ ਕਿੱਦਾਂ ਧਿਆਈਏ? ਸੰਤ ਜਾਣੋ। ਜਾਣੋ ਕਿਹਨੂੰ ਕਹਿੰਦੇ ਆ? ਜਾਣਾ ਕਿਹਨੂੰ ਕਹਿੰਦੇ ਆ? ਪੈਦਾ ਕਰਨਾ। ਕਹਿੰਦੇ ਪਹਿਲਾਂ ਆਪਣੇ ਅੰਦਰ ਸੰਤ ਦੀ ਅਵਸਥਾ ਪੈਦਾ ਕਰੋ, ਸੰਸਾਰ ਦੇ ਫੁਰਨਿਆਂ ਨੂੰ ਪਰਾਂ ਕਰੋ। ਜਿਹੜੇ ਤੁਹਾਡੇ ਅੰਦਰ ਸੰਤ ਕਿਹਨੂੰ ਕਹਿੰਦੇ? ਸੁੰਨ ਅਵਸਥਾ ਨੂੰ ਸੰਤ ਕਹਿੰਦੇ। ਜਿਹੜੀ ਅਵਸਥਾ ਸੋਨਿਆ ਨਾ, ਬਿਲਕੁਲ ਸੋਨਿਆ, ਜਿਹਦੇ ਕੋਈ ਫੁਰਨਾ ਨਹੀਂ ਫੁਰਦਾ, ਉਸ ਅਵਸਥਾ ਦਾ ਨਾਂ ਸੰਤ ਆ। ਕਹਿੰਦੇ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਸੰਸਾਰੀ ਫੁਰਨੇ ਬੰਦ ਕਰੋ, ਇਸ ਅਵਸਥਾ ਨੂੰ ਜਨਮ ਦਿਓ ਤੇ ਫਿਰ ਉਸ ਪਰਮਾਤਮਾ ਨੂੰ ਧਿਆਓ। ਮੰਨ ਗਈ ਗੱਲ? ਸਮਝ ਲੱਗ ਗਈ ਹੁਣ? ਫਿਰ ਉਸ ਪਰਮਾਤਮਾ ਨੂੰ ਧਿਆਓ। ਹਰ ਕਿਸੇ ਧਿਆਵੋ ਸੰਤ ਜਨੋ ਜੋ ਅੰਤੇ ਲੈ ਛਡਾਏ। ਕਹਿੰਦੇ ਵੀ ਆਪਣੇ ਅੰਦਰ ਸੁੰਨ ਅਵਸਥਾ ਪੈਦਾ ਕਰਕੇ ਸੰਸਾਰ ਦੇ ਫੁਰਨੇ ਛੱਡ ਕੇ ਤੇ ਨਾਮ ਸਿਮਰਨ ਕਰੋ। ਕਿਹਦਾ ਨਾਮ ਸਿਮਰਨ ਕਰੋ? ਜਿਹੜਾ ਆਖਰੀ ਵੇਲੇ ਤੁਹਾਨੂੰ 84 ਦੇ ਗੇਟ ਚੋਂ ਛਡਾਉਣ ਦੀ ਤਾਕਤ ਰੱਖਦਾ। ਉਹ ਕੌਣ ਆ? ਅਕਾਲ ਪੁਰਖ। ਹੋਰ ਕਿਸੇ ਕੋਲ ਤਾਕਤ ਨਹੀਂ ਹੈ। ਤੁਸੀਂ ਜਿੱਥੇ ਮਰਜ਼ੀ ਜਾਇਓ, ਕਿਸੇ ਕੋਲ ਤਾਕਤ ਨਹੀਂ ਹੈ 84 ਦੇ ਗੇਟ ਚੋਂ ਛਡਾਉਣ ਦੀ। 84 ਦੇ ਗੇਟ ਚੋਂ ਛਡਾਉਣ ਦੀ ਤਾਕਤ ਸ਼ਬਦ ਕੋਲ ਤੇ 84 ਦੇ ਗੇਟ ਚੋਂ ਛਡਾਉਣ ਦੀ ਤਾਕਤ ਅਕਾਲ ਪੁਰਖ ਕੋਲ, ਕਿਉਂਕਿ ਉਸੇ ਨੇ ਪਾਇਆ, ਉਸੇ ਨੇ ਕੱਢਣਾ, ਹੋਰ ਕਿਸੇ ਕੋਲ ਤਾਕਤ ਨਹੀਂ ਹੈ। ਠੀਕ ਹੈ ਬਈ? ਸੋ ਵਿਚਾਰ ਕਰਨੀ ਹੈ, ਮਨ ਬਿਰਤੀ ਐਸੀ ਬਣਾਉਣੀ ਹੈ ਕਿ ਜਦੋਂ ਗੁਰਬਾਣੀ ਪੜ੍ਹਨੀ ਹੈ ਨਾ, ਉਦੋਂ ਗੁਰਬਾਣੀ ਪੜ੍ਹਨ ਲੱਗਿਆਂ ਆਪਣੇ ਅੰਦਰ ਅਵਸਥਾ ਸੁਣਨ ਦੀ ਪੈਦਾ ਕਰਨੀ। ਆਪਣੇ ਆਪ ਨੂੰ ਸਮਝਾਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਆਪ ਦੇ ਚਰਨਾਂ 'ਚ ਬਹਿ ਗਿਆ, ਕਿਰਪਾ ਕਰਿਓ, ਮੈਨੂੰ ਕਿਸੇ ਸੰਸਾਰ ਦੀ ਝੂਠੀ ਵਸਤੂ ਦੀ ਲੋੜ ਨਹੀਂ ਪੈਵੇ ਅਤੇ ਨਾ ਮੈਨੂੰ ਹੈਗੀ ਹੈ। ਮੈਨੂੰ ਅੱਜ ਲੋੜ ਆ ਤੁਹਾਡੇ ਸ਼ਬਦ ਦੀ ਸੋਝੀ ਦੀ, ਮੈਨੂੰ ਲੋੜ ਆ ਆਪ ਜੀ ਦੇ ਬੋਲਾਂ ਦੀ ਸਮਝ ਲੱਗ ਜਾਵੇ ਅਤੇ ਜੋ ਕਰਾਉਣਾ ਚਾਹੁੰਦੇ ਮੈਂ ਕਰਨ ਲੱਗ ਪਵਾਂ। ਕਿਉਂਕਿ ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਦਾ ਆਸਰਾ, ਕੱਲ ਕੇਵਲ ਨਾਮ ਆਧਾਰ, ਕੱਲ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਦਾ ਆਸਰਾ ਆ। ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਇਸ ਤਰ੍ਹਾਂ ਦੀ ਅਵਸਥਾ ਬਣਾ। ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ? ਕਹਿੰਦੇ ਹਰ ਕੀਰਤ ਭਗਤ ਆਨੰਦ ਹੈ, ਸਦਾ ਸੁੱਖ ਵਸੇ ਮਨ ਆਏ। ਹੁਣ ਧਿਆਨ ਦੇਣਾ, ਹਰ ਕੀਰਤ ਭਗਤ ਆਨੰਦ ਹੈ। ਹਰ ਕੀਰਤ, ਹਰ ਪਰਮਾਤਮਾ ਇੱਥੇ ਆ ਗਿਆ। ਕੀਰਤ ਸਿਫਤ ਸਲਾਹ, ਭਗਤ ਬੰਦਗੀ। ਠੀਕ ਹੈ, ਤੇ ਗੁਰੂ ਜੀ ਕੀ ਕਹਿਣ ਲੱਗੇ? ਆਨੰਦ ਹੈ। ਕਹਿੰਦੇ ਭਾਈ ਐਸ ਜਾਮੇ ਦੇ ਅੰਦਰ ਉਸ ਪਰਮਾਤਮਾ ਦੀ ਬੰਦਗੀ ਕਰਨਾ ਹੀ ਅਸਲੀ ਆਨੰਦ ਆ। ਦੇਖੋ, ਸਮਝ ਲੱਗ ਗਈ? ਠੀਕ ਹੈ, ਹਰ ਕੀਰਤ ਭਗਤ ਆਨੰਦ ਹੈ, ਸਦਾ ਸੁੱਖ ਵਸੇ ਮਨ ਆਏ। ਸਦਾ ਸੁੱਖ, ਹੁਣ ਦੇਖੋ ਆਪਾਂ ਕਹੀਏ ਹਮੇਸ਼ਾ ਸੁਖੀ, ਤੇਰੇ ਮਨ ਸੁੱਖ ਵਸ ਜਾਣਗੇ, ਕਿਹੜੇ ਸੁੱਖ? ਜਾਓ ਬੰਦੇ ਨੂੰ ਜਿੰਨੇ ਮਰਜ਼ੀ ਸੰਸਾਰੀ ਸੁੱਖ ਦੇ ਦਿਓ, ਕਦੀ ਸੁਖੀ ਨਹੀਂ ਹੋਊ। ਸਾਰੀ ਧਰਤੀ ਦੀਆਂ ਜ਼ਮੀਨ ਜਾਇਦਾਦਾਂ ਉਹਨੂੰ ਦੇ ਦਿਓ, ਤੇਰੇ ਨਾਂ ਕਰਾ ਦੇਣੇ ਲਾ ਫੜ ਕੇ, ਕਦੀ ਸੁਖੀ ਨਹੀਂ ਹੋਊ। ਪਰ ਇੱਥੇ ਕੀ ਲਿਖਿਆ? ਸੁੱਖ ਵਸੇ ਮਨ ਆਏ। ਦੱਸੋ ਫਿਰ ਸਦਾ ਆਖਰ ਲੱਗਾ ਪਹਿਲਾਂ? ਸਦਾ ਸੁੱਖ ਵਸੇ ਮਨ ਆਏ। ਸੁੱਖ ਪਤਾ ਕਿਹਨੂੰ ਕਹਿੰਦੇ? ਆਤਮਿਕ ਆਨੰਦ ਨੂੰ। ਆਤਮਿਕ ਆਨੰਦ ਨੂੰ ਸੁੱਖ ਕਹਿੰਦੇ ਆ। ਤੇ ਗੁਰੂ ਜੀ ਕੀ ਕਹਿਣ ਲੱਗਿਆ? ਕਹਿੰਦੇ ਜੇ ਤੂੰ ਉਸ ਪਰਮਾਤਮਾ ਦੀ ਭਗਤੀ ਕਰਦਾ ਆ, ਬੰਦਗੀ ਕਰਦਾ, ਅਸਲੀ ਆਨੰਦ ਇਹ ਆ। ਤੇ ਕਹਿੰਦੇ ਜੇ ਤੂੰ ਭਗਤੀ ਕਰਦਾ ਆ ਤੇ ਹਮੇਸ਼ਾ ਲਈ ਤੇਰੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਏਗਾ। ਆਤਮਿਕ ਆਨੰਦ ਕੀ ਚੀਜ਼ ਹੈ? ਇਹ ਉਸ ਆਨੰਦ ਦਾ ਨਾਂ ਹੈ ਸੁੱਖ। ਦੇਖੋ ਬਾਣੀ ਚ ਪੜ੍ਹ ਕੇ ਦੇਖਿਓ, ਜਾਓ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਦੇਖੋ ਜੇ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ ਤਾਂ ਹਮੇਸ਼ਾ ਤਾਂ ਸੁਖੀ ਕੋਈ ਵੀ ਨਹੀਂ ਦਿੰਦਾ, ਕੋਈ ਵੀ ਹੈ ਨਹੀਂ ਜਿਹੜਾ ਕਹੇ ਮੈਂ ਹਮੇਸ਼ਾ ਸੁਖੀ ਹਾਂ। ਪਰ ਰੱਬ ਦਾ ਪਿਆਰਾ ਹਮੇਸ਼ਾ ਹੀ ਸੁਖੀ ਹੁੰਦਾ ਜੇ। ਜਿਹਦੇ ਅੰਦਰ ਲਿਵ ਲੱਗੀ ਹੈ ਨਾ, ਜਿਹਦੇ ਅੰਦਰ ਸ਼ਬਦ ਚੱਲਦਾ, ਜਿਹਦੇ ਅੰਦਰ ਉਸ ਪਰਮਾਤਮਾ ਦੀ ਬਖਸ਼ਿਸ਼ ਹੈ, ਉਹ ਹਮੇਸ਼ਾ ਹੀ ਸੁਖੀ ਰਹਿੰਦਾ, ਉਹ ਹਮੇਸ਼ਾ ਆਨੰਦ 'ਚ ਰਹਿੰਦਾ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਫਿਰ ਉਹ ਹਮੇਸ਼ਾ ਆਤਮਿਕ ਆਨੰਦ ਵਿੱਚ ਰਹਿੰਦਾ ਹੈ ਜਿਹੜਾ ਬੰਦਾ ਇਸ ਜਨਮ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਉਸ ਪਰਮਾਤਮਾ ਸਿਫਤ ਸਲਾਹ ਦੀ ਬੰਦਗੀ ਕਰਦਾ ਹੈ, ਭਗਤੀ ਕਰਦਾ ਹੈ। ਹੁਣ ਧਿਆਨ ਦਿਓ, ਆਪਾਂ ਬਾਣੀ ਪੜ੍ਹ ਲਈ, ਬੰਦਗੀ ਕੀਤੀ ਨਹੀਂ, ਪਾਠ ਕਰ ਲਿਆ, ਬੰਦਗੀ ਨਹੀਂ ਕੀਤੀ। ਕਹਿੰਦਾ ਪਾ ਉਸ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ। ਅਤੇ ਸਿਫਤ ਸਲਾਹ ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਤੋਂ ਹੈ, ਸ਼ਬਦ ਤੋਂ। ਠੀਕ ਹੈ, ਆਪ ਜੀ ਕਿਤੋਂ ਪੜ੍ਹ ਕੇ ਦੇਖੋ, 1430 ਅੰਗ ਨੇ। ਆਪ ਜੀ ਕਿਤੋਂ ਵੀ ਗੁਰਬਾਣੀ ਪੜ੍ਹ ਕੇ ਦੇਖੋ, ਸਵਾਏ ਨਾਮ ਤੋਂ ਕੋਈ ਗੱਲ ਨਹੀਂ ਹੈ, ਕੀ ਹੈਗੀ ਹੈ, ਸਵਾਏ ਸ਼ਬਦ ਤੋਂ, ਸਵਾਏ ਸਿਮਰਨ ਤੋਂ ਕੋਈ ਗੱਲ ਨਹੀਂ ਹੈ। ਇੱਕ ਪੰਕਤੀ ਵੀ ਐਸੀ ਨਹੀਂ ਹੈ ਜਿੱਥੇ ਗੁਰੂ ਜੀ ਨੇ ਲਿਖਿਆ ਹੋਵੇ ਕਿ ਤੂੰ ਨਾਮ ਸਿਮਰਨ ਨਾ ਕਰ, ਕੋਈ ਗੱਲ ਨਹੀਂ ਜੀ, ਨਹੀਂ। ਹਰ ਸ਼ਬਦ ਦੇ ਅੰਦਰ, ਹਰ ਪੰਕਤੀ ਦੇ ਅੰਦਰ ਗੁਰੂ ਜੀ ਨਾਮ 'ਤੇ ਜ਼ੋਰ ਦਿੰਦੇ ਆ, ਨਾਮ 'ਤੇ ਜ਼ੋਰ ਦਿੰਦੇ ਆ। ਕਹਿੰਦੇ ਭਾਈ ਜੇ ਤੂੰ ਇਸ ਭਵ ਸਾਗਰ 'ਚੋਂ ਪਾਰ ਲੰਘਣਾ ਹੈ ਤਾਂ ਕੀ ਕਰ, ਭਗਤੀ ਕਰ, ਬੰਦਗੀ ਕਰ, ਕਰ ਬੰਦੇ ਤੂੰ ਬੰਦਗੀ ਜਿੱਚਰ ਘਟਮ ਹੈ ਸਾਹ। ਦੇਖੋ ਇਹਦਾ ਮਤਲਬ ਜਿੰਨਾ ਚਿਰ ਤੈਨੂੰ ਸਾਹ ਆਉਂਦਾ ਬੰਦਗੀ ਕਰ, ਇਹਦਾ ਮਤਲਬ ਬਿਨਾਂ ਬੰਦਗੀ ਤੋਂ ਤੇਰਾ ਸਾਹ ਵੀ ਖਾਲੀ ਨਹੀਂ ਜਾਣਾ ਚਾਹੀਦਾ ਇੱਕ ਵੀ। ਇੱਥੇ ਫਿਰ ਦੱਸੋ, ਫਿਰ ਗੁਰੂ ਜੀ ਨੇ ਸਾਨੂੰ ਕਿਹਾ ਕਿ ਹੋਰ ਭਲਾ ਕੁਝ ਕਿਹਾ ਪਿਆ ਕੰਮ ਕਰ ਲਾ, ਇਹਦਾ ਮਤਲਬ ਕੱਲਾ ਬੰਦਗੀ ਦੀ ਗੱਲ ਕੀਤੀ ਹੈ ਅਤੇ ਆਪਾਂ ਬੰਦਗੀ ਕਰੀਏ। ਫਿਰ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ, ਕਹਿੰਦੇ ਜਿੰਨਾ ਗੁਰਮੁਖ ਨਾਮ ਅਰਾਧਿਆ ਤਿੰਨਾ ਦੁੱਖ ਭੁੱਖ ਲੈ ਜਾਏ। ਜਿੰਨਾ ਗੁਰਮੁਖ ਨਾਮ ਅਰਾਧਿਆ, ਕਹਿੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ, ਗੁਰੂ ਦੇ ਲੜ ਲੱਗ ਕੇ ਤੇ ਨਾਮ ਸਿਮਰਨ ਕੀਤਾ, ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜ ਕੇ ਨਾਮ ਸਿਮਰਨ ਕੀਤਾ, ਹੁਣ ਦੇਖਣਾ ਕਈ ਸੱਜਣ ਕੀ ਕਹਿਣਗੇ, ਗੁਰੂ ਦੀ ਕੀ ਲੋੜ ਪਈ ਹੈ, ਕਹਿੰਦੇ ਨੀ ਕਹਿੰਦੇ, ਹੁਣ ਛੱਡ ਪਹਿਲਾਂ ਗੁਰੂ ਦੀ ਕੀ ਲੋੜ ਪਈ ਹੈ, ਪਰ ਗੁਰਬਾਣੀ ਚੋਂ ਪੜਿਓ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗੇ। ਕਹਿੰਦੇ ਗੁਰੂ ਤੋਂ ਬਗੈਰ ਤੋਂ ਅਗਰ ਭਗਤੀ ਕਰਦਾ ਤੇ ਦੁੱਖ ਹੀ ਲੱਗਣਗੇ, ਪ੍ਰਕਾਸ਼ ਨਹੀਂ ਹੋਣਾ, ਕਿਉਂਕਿ ਸਾਨੂੰ ਸੋਝੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਿਲਣੀ ਹੈ। ਸਾਨੂੰ ਇਹ ਪ੍ਰਕਾਸ਼ ਦੀ ਅਵਸਥਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਿਲਣੀ ਹੈ। ਠੀਕ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਇਹ ਕਲਯੁਗ ਦੇ ਅੰਦਰ ਅਵਤਾਰੀ ਪੁਰਸ਼ ਹੈ। ਕੌਣ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਡਾ ਫਰਜ਼ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੀਏ, ਗੁਰੂ ਦੇ ਲੜ ਲੱਗੀਏ, ਔਰ ਗੁਰਬਾਣੀ ਨੂੰ ਆਰਾਮ ਨਾਲ, ਸਤਿਕਾਰ ਨਾਲ, ਪਿਆਰ ਨਾਲ ਪੜ੍ਹੀਏ। ਪਹਿਲਾਂ ਬਾਣੀ ਪੜ੍ਹੀਏ, ਫਿਰ ਗੁਰਬਾਣੀ ਵਿਚਾਰੀਏ, ਅਤੇ ਫਿਰ ਗੁਰਬਾਣੀ ਜੋ ਕਹਿੰਦੀ ਉਹ ਕਰ ਲਈਏ। ਤਿੰਨ ਕੰਮ ਕਰਨੇ, ਪਹਿਲਾਂ ਪੜ੍ਹ ਲਈ, ਫਿਰ ਵਿਚਾਰ ਲਈ, ਅਤੇ ਫਿਰ ਜੋ ਕਹਿੰਦੇ ਕਰ ਲਓ। ਠੀਕ ਹੈ ਬਈ, ਅਤੇ ਜੇ ਇਕੱਲੀ ਪੜ੍ਹ ਲਈ ਹੈ ਤਾਂ ਕੰਮ ਨਿਬੜ ਗਿਆ, ਫਿਰ ਲਾਗੂ ਹੋ ਗਿਆ, ਪੜ ਪੜ ਗੱਡੀ ਨਦੀ, ਫਿਰ ਪੰਡਾਂ ਹੀ ਬਣੀਆਂ। ਪੰਡਾਂ ਨਾ ਬਣੋ, ਗੁਰਬਾਣੀ ਪੜ੍ਹੋ, ਗੁਰਬਾਣੀ ਦੀ ਵਿਚਾਰ ਕਰੋ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਤਿੰਨਾਂ ਦੁੱਖ ਭੁੱਖ ਲੈ ਜਾਏ। ਦੇਖੋ ਫਿਰ ਇੱਥੇ ਦੁੱਖ ਭੁੱਖ ਆ ਗਿਆ। ਠੀਕ ਹੈ ਬਈ, ਦੁੱਖ ਕੀ ਹੈ? ਵਿਛੋੜਾ, ਅਤੇ ਭੁੱਖ ਕੀ ਹੈ? ਠੀਕ ਹੈ, ਹੁਣ ਅੱਗੇ ਆਪਾਂ ਤ੍ਰਿਸ਼ਨਾ ਦੀ ਗੱਲ ਕਰ ਚੁੱਕੇ ਹਾਂ, ਭਾਵਨਾ ਦੀ ਗੱਲ ਕਰ ਚੁੱਕੇ ਹਾਂ ਵੀ ਉਹਦੀ ਤ੍ਰਿਸ਼ਨਾ ਭਾਵਨਾ ਖਤਮ ਹੋ ਜਾਂਦੀ ਹੈ ਅਤੇ ਫਿਰ ਭੁੱਖ ਅੱਖਰ ਆ ਗਿਆ ਹੁਣ। ਠੀਕ ਹੈ ਬਈ, ਇੱਥੇ ਹੁਣ ਅਗਲਾ ਭੁੱਖ ਅੱਖਰ ਆ ਗਿਆ, ਹੁਣ ਆਪਾਂ ਗੱਲ ਕਰ ਚੁੱਕੇ ਹਾਂ। ਠੀਕ ਹੈ, ਪਹਿਲਾਂ ਹੁਣ ਦੁਬਾਰਾ ਦੁੱਖ ਭੁੱਖ ਆ ਗਿਆ, ਉਸੇ ਸ਼ਲੋਕ ਦੇ ਅੰਦਰ ਫਿਰ ਬਦਲਣਾ ਪਏਗਾ। ਕੀ ਹੋਏਗਾ ਇੱਥੇ? ਇੱਥੇ ਭੁੱਖ ਕਿਹੜੀ ਹੈ? ਇੱਥੇ ਜਨਮਾਂ ਜਨਮਾਂ ਤੋਂ ਇਸ ਮਨ ਨੂੰ ਭੁੱਖ ਲੱਗੀ ਆ ਪਰਮਾਤਮਾ ਦੇ ਦਰਸ਼ਨਾਂ ਦੀ। ਪਰਮਾਤਮਾ ਕਦੋਂ ਦਰਸ਼ਨ ਦੇਵੋਗੇ? ਤੇ ਦੁੱਖ ਕੀ ਹੈ? ਵਿਛੋੜਾ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਦੋਨੋਂ ਚੀਜ਼ਾਂ ਖਤਮ ਹੋ ਜਾਣਗੀਆਂ, ਤੈਨੂੰ ਉਸ ਪਰਮਾਤਮਾ ਦੇ ਦਰਸ਼ਨ ਵੀ ਹੋ ਜਾਣਗੇ ਔਰ ਤੂੰ ਉਸ ਪਰਮਾਤਮਾ 'ਚ ਲੀਨ ਵੀ ਹੋ ਜਾਏਗਾ। ਜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਨਾਮ ਸਿਮਰਨ ਕਰ ਲੈਂਦਾ ਆ, ਦੇਖੋ ਕਿਆ ਆਨੰਦ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਨ ਨਾਨਕ ਤ੍ਰਿਪਤੇ ਗਾਏ ਗੁਣ, ਹਰ ਦਰਸ਼ਨ ਦਿਓ ਸੁਭਾਏ। ਦੇਖੋ ਕੀ ਕਹਿ ਰਹੇ, ਕਹਿੰਦੇ ਜਨ ਨਾਨਕ ਤ੍ਰਿਪਤੇ ਗਾਏ ਗੁਣ। ਗੁਰੂ ਜੀ ਕਹਿ ਰਹੇ ਨੇ, ਕਹਿੰਦੇ ਵੀ ਜਿਨ੍ਹਾਂ ਨੇ ਗੁਣ ਗਾਇਨ ਕੀਤੇ ਨੇ, ਗੁਣ ਕੀ ਹੈ? ਨਾਮ ਸਿਮਰਨ। ਕਹਿੰਦੇ ਜਿਨ੍ਹਾਂ ਨੇ ਗੁਣ ਗਾਇਨ ਕੀਤੇ ਨੇ, ਨਾਮ ਸਿਮਰਨ ਕੀਤਾ, ਉਹਨਾਂ ਦਾ ਮਨ ਤ੍ਰਿਪਤ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਉਹਨੂੰ ਸੰਸਾਰ ਦੀਆਂ ਝੂਠੀਆਂ ਚੀਜ਼ਾਂ ਦੇ ਮਗਰ ਭੱਜਣ ਦੀ ਲੋੜ ਨਹੀਂ ਰਹਿੰਦੀ। ਠੀਕ ਹੈ, ਫਿਰ ਕੀ ਗੁਰੂ ਜੀ ਕਹਿਣ ਲੱਗੇ, ਹਰ ਦਰਸ਼ਨ ਦੇਹੋ ਸੁਭਾਏ। ਕਹਿੰਦੇ ਫਿਰ ਉਹ ਤੇ ਪਰਮਾਤਮਾ ਨੂੰ ਕਹਿ ਸਕਦਾ ਵੀ ਆ ਕਾਲਪੁਰਖ ਸੁਭਾਏ ਦਾ ਭਾਵ ਕਿਰਪਾ ਕਰੋ, ਸਹਿਜ ਸੁਭਾਏ, ਹੈ ਨਾ। ਹੁਣ ਸੁਭਾਏ ਆਪਾਂ ਕੀ ਕਹਿੰਦੇ ਹਾਂ? ਕਿਸੇ ਦੀ ਤਾਕਤ, ਕਹਿੰਦਾ ਮੈਨੂੰ ਤਾਂ ਕੋਈ ਤਾਕਤ ਪਤਾ ਹੀ ਨਹੀਂ ਸੀ, ਸਹਿਜ ਸੁਭਾਈ ਕੰਮ ਬਣ ਗਿਆ। ਇਹ ਤਾਂ ਕਹਿੰਦੇ ਆਪਾਂ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਆਰਾਮ ਨਾਲ ਤੁਰਿਆ ਜਾਣ ਡਿਆ ਸੀ, ਉਹ ਸਹਿਜ ਸੁਭਾਏ ਭਾਈ ਸਾਹਿਬ ਅੱਗੋਂ ਮਿਲ ਗਏ ਤੇ ਮੈਨੂੰ ਰੁਪਈਆ ਲੱਖ ਫੜਾ ਕੇ ਚਲ ਗਏ, ਮੈਂ ਤਾਂ ਸੋਚਿਆ ਹੀ ਨਹੀਂ ਸੀ। ਇਹਦਾ ਮਤਲਬ ਆਪਣੀ ਤਾਕਤ ਕੋਈ ਨਹੀਂ, ਉਹਨੂੰ ਸੁਭਾਏ ਕਹਿੰਦੇ ਨੇ। ਤੇ ਇੱਥੇ ਕੀ ਕਹਿੰਦਾ, ਗੁਰੂ ਜੀ ਕਹਿੰਦੇ ਹਰ ਦਰਸ਼ਨ ਦਿਓ ਸੁਭਾਏ, ਕਹਿੰਦਾ ਮੇਰੀ ਤਾਕਤ ਖਤਮ ਹੋ ਗਈ, ਆਉਂਦਾ ਸਹਿਜ ਸੁਭਾਏ ਤੁਸੀਂ ਆਪੇ ਹੀ ਦਰਸ਼ਨ ਦੇਣਾ, ਆਪਣੇ ਚਲੀਨ ਕਰ ਲੈਣਾ, ਮੇਰੀ ਤਾਕਤ ਖਤਮ ਹੋ ਗਈ ਹੁਣ, ਉਹਨੂੰ ਸੁਭਾਏ ਕਹਿੰਦੇ ਆ, ਠੀਕ ਹੈ। ਤੋ ਇਸੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਫਿਰ ਸੁਭਾਏ, ਕਹਿੰਦੇ ਕਿਰਪਾ ਕਰੋ ਜਦੋਂ ਤੁਹਾਡਾ ਮਨ ਕਰੇ, ਜਦੋਂ ਤੁਹਾਡਾ ਦਿਲ ਕਰੇ, ਜਦੋਂ ਤੁਹਾਨੂੰ ਚੰਗਾ ਲੱਗੇ ਉਦੋਂ ਮੈਨੂੰ ਆਪਣੇ ਚ ਲੀਨ ਕਰ ਲਓ, ਆਪਣੇ ਦਰਸ਼ਨ ਦੇ, ਦਰਸ਼ਨ ਦਾ ਭਾਵ ਲੀਨ ਕਰਨਾ ਹੈ, ਮੈਨੂੰ ਆਪਣੇ ਚ ਲੀਨ ਕਰ ਲਓ। ਦੇਖੋ ਆ ਜੇ ਸਾਉਣ ਦਾ ਮਹੀਨਾ, ਤੇ ਆਪਾਂ ਸਾਉਣ ਦੇ ਮਹੀਨੇ 'ਚ ਕੀ ਕਹਿਣ ਡਿਆ, ਬਈ ਬੜਾ ਮੀਂਹ ਪੈਣ ਡਿਆ, ਮਾਰ ਕਿਤੇ ਚਾਰ 'ਚ ਫਿਰੇ, ਹਰਿਆਲੀ ਹਰਿਆਲੀ ਆ, ਉੱਥੇ ਮੀਂਹ ਪਾਤਾ ਇੱਥੇ ਪਾਇਆ ਹੀ ਨਹੀਂ। ਜੇ ਉੱਥੇ ਹਰਿਆਲੀ ਆ ਸਕਦੀ ਤਾਂ ਕੀ ਮਨ 'ਚ ਹਰਿਆਲੀ ਨਹੀਂ ਆ ਸਕਦੀ? ਆ ਸਕਦੀ ਹੈ। ਪਰ ਮੀਂਹ ਪਏ ਤੇ ਇਹਦਾ ਮਤਲਬ ਜੇ ਅੰਦਰ ਨਾਮ ਸਿਮਰਨ ਕਰੀਏ ਤੇ ਸਾਡੇ ਅੰਦਰ ਵੀ ਸ਼ਬਦ ਦਾ ਪ੍ਰਕਾਸ਼ ਹੋ ਸਕਦਾ ਹੈ। ਸੋ ਗੁਰੂ ਰੂਪ ਪਿਆਰੀ ਸਤ ਸੰਗਤ ਜੀ ਵਡਭਾਗੀ ਉਪਕਰਮਾਂ ਵਾਲਿਓ। ਸੋ ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹ ਗੁਰੂ ਜੀ ਕਾ ਖਾਲਸਾ, ਵਾਹ ਗੁਰੂ ਜੀ ਕੀ ਫਤਿਹ।